पहुंचते डेरे जतन किए मुर्गी मोल मंगाए दीर्घ भेणु संगते ऊपर भले बंदाए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुड़े वड्या भागा वाले हो नौवे पातशाह तेग बहादुर सिमरिया घर नौ निध आवे ताए सब थाई होए सहाय। ऐसे सतगुरां दे पावन पवित्र इतिहासक स्थान गुरुद्वारा श्री दुख निवारण साहिब दे पावन पवित्र दरबार अंदर दसां पातशाहियां दी आत्मक जागदी जोत हाजरा हजूर जाहरां जहूर सर्व कला भरपूर राजान राज पान आन पान देवान देव उपमा महान शब्द गुरु धन धन श्री गुरु ग्रंथ साहिब सचे पातशाह जी महाराज जी दे पवित्र चरण कमलां च संध्या वेले दे सजे हुए दीवाना च हाजरियां भर के कत्र हो के आप जी नेता प्रति सतगुरां दा पावन पवित्र इतिहास मीरी पीरी दे मालक सतगुरु श्री गुरु हरगोबिंद साहिब जी महाराज जी दी पवित्र जीवन कथा बहुत ही अदब सत्कार श्रद्धा भावना सहित सरवण कर रहे पेंदे खां अपने चाचे दे पुत्र सूबे जलंधर कोल कुतब खां जिहदा नां है उहदे कोल आया है आके कुतब खां कोल गुरु साहिब जी दे बर खिलाफ पुकार कीती। कुतब खां ने इहनूं समझाया पेंदे खां गुरु साहिब ने तेनूं पालिया तेरी परवरिश कीती है उहनां दे बर खिलाफ अज तूं पुकार कर रहा तेरे ते नमक हरामी दा दोष लगेगा जिहदे वास्ते साडा मजहब साडा दीन इजाजत नहीं दिंदा तू बेदीना होवेगा। पेंदे खां ने आख्या मैं बेदीना नहीं होवांगा क्योंकि मैं अपने दीन नाल अपने मजहब नाल जुड़िया होया। उन्हां ने वधीकी कीती है मेरा अपनी सभा विच निरादर कीता है बेअदबी कीती है मेरी बेइज्जती कीती है ते मैं उहदा बदला उन्हां दे कोलों जरूर लैणा। कुतब खां ने फिर समझाया पेंदे खां गुरु दियां वस्तुआं सी गुरु ने वापस लै लईआं लड़ाई काहदी उन्हां दियां चीजां सी ना तेरे कोल दित्तियां तूं अपणियां घरों तां नहीं सी लियाया जे उन्हां लै वी लईआं इहदे विच फिर गुरु साहिब नाल तूं मुड़ के लड़ाई करें झगड़ा करें तेनूं सोभदा नहीं। पर पेंदे खां बार बार जिद कर रिहा है। कुतब खां ने भी विचार कीती कि इन्हां ने नहीं मनना 500 पठान आए ने सारे चढ़ के जाना चाहुंदे बादशाह कोल। कुतब खां ने आख्या चंगा फिर जे नहीं मनदे ते तुसी बादशाह कोल जाओ लाहौर जाके बादशाह दे कोल मुलाकात दा प्रबंध करो तुहाडे पिछे पिछे मैं भी आया मैं भी तुहाडी आके सिफारिश करांगा बादशाह दे कोल आके। पेंदे खां सुन के खुश होया 500 पठाणा नूं नाल लै के कुतब खां नूं कुरान दी कसम दे के कि तू पिछे छेती चला आई किते ऐसा ना होवे कि तू आवे ना। कसम दे के कुतब खां नूं कुरान दी आप पेंदे खां लाहौर पहुंचया। लाहौर जाके बादशाह नाल मुलाकात करन वास्ते पेंदे खां ने बड़े बड़े वजीरां अहलकारां अफसरां नाल मुलाकात कीती है पर जिन्ने अहलकार ने वजीर खां ने उन्हां सारिआं नूं डराया होया है किसे ने पेंदे खां दी सिफारिश नहीं करनी। इस करके जिन्ने भी अहलकार अफसर ने पेंदे खां कोल रिश्वत भी लै लैंदे ने पर इहदी सिफारिश नहीं करदे। इक महीना टक्करां मारदा रहा पेंदे खां बहुत ज्यादा खर्चा भी हो गया 500 बंदिआं दी रोटी रोजी दा रोज दा प्रबंध पेंदे खां नूं करना पैंदा सी ਫੇਰ ਇਹਨੇ ਹਜ਼ਾਰਾਂ ਰੁਪਈਆ ਰਿਸ਼ਵਤਾਂ ਦਾ ਦੇ ਦੇ ਕੇ ਖਰਾਬ ਕੀਤਾ ਸੀ। ਪਰ ਇਹਦੀ ਗੱਲ ਨਹੀਂ ਬਣੀ, ਨਿਰਾਸ਼ ਹੋ ਗਿਆ। ਸੋਚਦਾ ਵੀ ਹੁਣ ਜੇ ਮੈਂ ਵਾਪਸ ਮੁੜਿਆ ਤਾਂ ਵੀ ਲੋਕਾਂ ਨੇ ਲਾਹਨਤਾਂ ਪਾਉਣੀਆਂ, ਹੁਣ ਤਾਂ ਉਹ ਹਾਲਤ ਹੋਈ ਹੈ, ਨਾ ਘਟਦਾ ਰਿਹਾ ਨਾ ਘਾਟਦਾ ਰਿਹਾ। ਇਹੋ ਜਿਹੀ ਹਾਲਤ ਪੈਂਦੇ ਖਾਂ ਦੀ ਬਣ ਗਈ। ਇੰਨੇ ਨੂੰ ਅਚਾਨਕ ਕੁਤਬ ਖਾਂ ਸੂਬਾ ਜਲੰਧਰ ਲਾਹੌਰ ਆ ਪਹੁੰਚਿਆ। ਪੈਂਦੇ ਖਾਂ ਨੇ ਜਾ ਕੇ ਕੁਤਬ ਖਾਂ ਨਾਲ ਮੁਲਾਕਾਤ ਕੀਤੀ। ਆਖਿਆ, ਕੁਤਬ ਖਾਂ, ਇੱਥੇ ਸਾਡਾ ਮੇਲ ਨਹੀਂ ਹੋ ਸਕਿਆ, ਕਿਉਂਕਿ ਵਜ਼ੀਰ ਖਾਂ ਕੋਲੋਂ ਸਾਰੇ ਅਹਿਲਕਾਰ ਅਫਸਰ ਡਰਦੇ ਨੇ। ਕੁਤਬ ਖਾਂ ਨੇ ਆਖਿਆ ਵੀ ਉਹਦੇ ਤੋਂ ਉਹ ਸਾਰੇ ਡਰਦੇ ਨੇ, ਮੈਂ ਵੀ ਉਹਦੇ ਕੋਲੋਂ ਡਰਦਾ, ਮੈਂ ਵੀ ਤੁਹਾਡੀ ਸਿਫਾਰਿਸ਼ ਨਹੀਂ ਕਰ ਸਕਾਂਗਾ। ਫਿਰ ਪੈਂਦੇ ਖਾਂ ਕਹਿੰਦਾ, ਫਿਰ ਹੁਣ ਕੀ ਜ਼ਰੀਆ ਕਰੀਏ, ਕੋਈ ਤਾਂ ਉਪਾਅ ਦੱਸ। ਕਹਿੰਦਾ, ਹੁਣ ਤਾਂ ਇੱਕੋ ਤਰੀਕਾ ਹੈ ਕਿ ਬਾਂਸ ਦੇ ਉੱਤੇ ਮੁਰਗੀ ਬੰਨ ਲਓ ਤੇ ਅੱਧੀ ਰਾਤ ਦੇ ਸਮੇਂ ਉਸ ਬਾਂਸ ਤੇ ਮੁਰਗੀ ਬੰਨ ਕੇ ਪੁਕਾਰ ਕਰਨ ਵਾਸਤੇ ਬਾਦਸ਼ਾਹ ਦੇ ਕਿਲੇ ਕੋਲ ਜਾਓ, ਫਿਰ ਤੁਹਾਡੀ ਆਵਾਜ਼ ਬਾਦਸ਼ਾਹ ਤੱਕ ਪਹੁੰਚੇਗੀ ਔਰ ਤੁਹਾਡੀ ਪੁਕਾਰ ਸੁਣ ਕੇ ਬਾਦਸ਼ਾਹ ਤੁਹਾਨੂੰ ਆਪਣੇ ਕੋਲ ਸੱਦੇਗਾ, ਔਰ ਤੁਸੀਂ ਆਪਣੇ ਦਿਲ ਦੀ ਗੱਲ ਜੋ ਕਹਿਣਾ ਚਾਹੁੰਦੇ ਹੋ ਬਾਦਸ਼ਾਹ ਕੋਲ ਕਹਿ ਦਿਓ, ਮੈਂ ਵੀ ਤੁਹਾਡੀ ਸਿਫਾਰਿਸ਼ ਕਰ ਦਿਆਂਗਾ। ਪੈਂਦੇ ਖਾਂ ਨੇ ਗੱਲ ਸੁਣੀ, ਸੁਣ ਕੇ ਖੁਸ਼ ਹੋਇਆ ਕਿ ਇਹ ਤਾਂ ਬੜਾ ਵਧੀਆ ਉਪਾਅ ਦੱਸਿਆ। ਤੋ ਪੈਂਦੇ ਖਾਂ ਚੱਲ ਕੇ ਆਪਣੇ ਡੇਰੇ ਪਹੁੰਚਿਆ। ਕੁਤਬ ਖਾਂ ਦੇ ਕਹਿਣ ਅਨੁਸਾਰ ਬਾਦਸ਼ਾਹ ਕੋਲ ਪੁਕਾਰ ਕਰਨ ਵਾਸਤੇ ਜਿਹੜੀ ਜੁਗਤੀ ਮਰਿਆਦਾ ਤਰੀਕਾ ਜਾਂ ਢੰਗ ਕੁਤਬ ਖਾਂ ਨੇ ਇਹਨੂੰ ਦੱਸਿਆ, ਉਸੇ ਢੰਗ ਦੇ ਨਾਲ ਪੈਂਦੇ ਖਾਂ ਪੁਕਾਰ ਕਰਨ ਲਈ ਜਾ ਰਿਹਾ। ਆਓ ਇਹ ਸਾਰੀ ਕਥਾ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਰਵਣ ਕਰੀਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਪਹੁੰਚਤ ਡੇਰੇ ਜਤਨ ਕੀਏ, ਮੁਰਗੀ ਮੋਲ ਮੰਗਾਏ।
ਪੈਂਦੇ ਖਾਂ ਆਪਣੇ ਡੇਰੇ ਪਹੁੰਚਿਆ, ਜਿੱਥੇ ਦਾ ਡੇਰਾ ਕੀਤਾ ਹੋਇਆ ਸੀ। 500 ਪਠਾਣ ਇਹਦੇ ਨਾਲ ਉਤਰੇ ਹੋਏ ਸੀ, ਸਾਰੇ ਪੁਕਾਰ ਕਰਨ ਵਾਸਤੇ ਆਏ ਹੋਏ ਨੇ ਬਾਦਸ਼ਾਹ ਦੇ ਕੋਲ। ਪੈਂਦੇ ਖਾਂ ਆਪਣੇ ਡੇਰੇ ਤੇ ਚੱਲ ਕੇ ਆਇਆ, ਔਰ ਆਪਣੇ ਡੇਰੇ ਤੇ ਆ ਕੇ ਇਹਨੇ ਇੱਕ ਮੁਰਗੀ ਮੁੱਲ ਮੰਗਾਈ ਹੈ, ਕਿਸੇ ਕੋਲੋਂ ਇੱਕ ਮੁਰਗੀ ਮੁੱਲ ਕਰਕੇ ਮੰਗਾਈ ਹੈ।
ਦੀਰਗ ਬੇਣੋ ਸੰਗ ਤੇ ਉਪਰ ਭਲੇ ਬੰਦਾ ਏ।
ਇਹਨਾਂ ਨੇ ਇੱਕ ਬੜਾ ਵੱਡਾ ਦੀਰਗ ਬੇਣੂ, ਬੇਣੂ ਕਹਿੰਦੇ ਨੇ ਬਾਂਸ ਨੂੰ, ਇੱਕ ਬੜਾ ਵੱਡਾ ਸਾਰਾ ਬਾਂਸ ਮੰਗਾ ਲਿਆ। ਉਸ ਬਾਂਸ ਦੇ ਉੱਤੇ ਉਸ ਮੁਰਗੀ ਨੂੰ ਬੰਨ ਲਿਆ, ਉਸ ਬਾਂਸ ਦੇ ਉੱਤੇ ਉਸ ਮੁਰਗੀ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਬੰਨਿਆ ਹੈ।
ਜੋ ਪਈ ਕਿਸਕੇ ਤਰੇ ਮਸਾਲ ਬੰਦਾ ਏ।
ਉਸ ਮੁਰਗੀ ਨੂੰ ਬਾਂਸ ਦੇ ਉੱਤੇ ਬੰਨ ਲਿਆ, ਮੁਰਗੀ ਜਿਉਂਦਾ ਉਹਨੂੰ ਬੁਲਾਉਣ ਵਾਸਤੇ, ਮੁਰਗੀ ਕੇ ਮੁਰਗੀ ਉੱਚੀ ਉੱਚੀ ਬੋਲੇ, ਉਹਦੇ ਵਾਸਤੇ ਇਹਨਾਂ ਨੇ ਇੱਕ ਤਰੀਕਾ ਅਪਣਾਇਆ ਕਿ ਇੱਕ ਮਸ਼ਾਲ ਅੱਗ ਦੀ ਬਾਲ ਕੇ ਉਹਦੇ ਥੱਲੜੇ ਪਾਸੇ ਜਿੱਥੇ ਮੁਰਗੀ ਬੰਨੀ ਸੀ, ਮੁਰਗੀ ਦੇ ਨਾਲ ਥੱਲੜੇ ਪਾਸੇ ਇੱਕ ਮਸ਼ਾਲ ਅੱਗ ਦੀ ਬਾਲ ਕੇ ਬੰਨ ਲਈ ਹੈ।
ਰੰਗ ਸੁਨੇਹੇ ਮਿਸਾਲ ਪਿਗਾਏ,
ਤੇਲ ਵਿੱਚ ਚੰਗੀ ਤਰ੍ਹਾਂ ਡੁਬੋ ਲਿਆ ਤਾਂ ਜੋ ਮਸ਼ਾਲ ਲੰਮੇ ਸਮੇਂ ਤੱਕ ਬਲਦੀ ਰਹੇ। ਚੰਗਾ ਸੁਨੇਹ ਨਾਮ ਤੇਲ ਦਾ ਹੈ, ਤੇਲ ਵਿੱਚ ਪਾ ਕੇ ਉਸ ਮਸ਼ਾਲ ਨੂੰ ਚੰਗੀ ਤਰ੍ਹਾਂ ਡਬੋ ਲਿਆ ਹੈ।
ਬੀਤੀ ਅਰਧ ਰਾਤ ਜਬ ਜਾਨੀ,
ਜਦੋਂ ਅੱਧੀ ਕੁ ਰਾਤ ਬਤੀਤ ਹੋਈ, ਜਦੋਂ ਸਾਰੇ ਲੋਕ ਸੌ ਗਏ, ਇਹਨਾਂ ਵੇਖਿਆ ਵੀ ਹੁਣ ਇਹੀ ਸਮਾਂ, ਸ਼ਾਂਤੀ ਵਰਤ ਗਈ ਹੈ, ਮੁਰਗੀ ਬੋਲੇਗੀ ਉੱਚੀ ਉੱਚੀ ਆਵਾਜ਼ ਵਿੱਚ ਤੇ ਦੂਰ ਤੱਕ ਆਵਾਜ਼ ਜਾਏਗੀ। ਹੁਣ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਜਦੋਂ ਅੱਧੀ ਕੁ ਰਾਤ ਦਾ ਸਮਾਂ ਬਤੀਤ ਹੋਇਆ,
ਅਗਨ ਲਗਾਏ ਜਗਾ ਮਨ ਠਾਨੀ,
ਮਸ਼ਾਲ ਇਹਨਾਂ ਨੇ ਤੇਲ ਦੇ ਨਾਲ ਭਿਗੋਈ ਹੋਈ ਸੀ, ਤੇਲ ਦੇ ਨਾਲ ਚੰਗੀ ਤਰ੍ਹਾਂ ਭੇ ਕੇ ਮਸ਼ਾਲ ਤਿਆਰ ਕੀਤੀ ਹੋਈ ਸੀ। ਉਸ ਮਸ਼ਾਲ ਨੂੰ ਪੈਂਦੇ ਖਾਂ ਨੇ ਅੱਗ ਲਵਾਈ, ਉਸ ਮਸ਼ਾਲ ਨੂੰ ਬਾਲਣ ਵਾਸਤੇ ਉਸ ਮਸ਼ਾਲ ਨੂੰ ਅਗਨੀ ਲਾਈ ਹੈ।
ਰੰਗ ਪਠਾਨ ਪੰਚ ਸਹਿ ਕਰੇ,
ਉਸ ਮਸ਼ਾਲ ਨੂੰ ਇਹਨਾਂ ਨੇ ਪ੍ਰਜਵਲਿਤ ਕੀਤਾ ਹੈ, ਉਸ ਮਸ਼ਾਲ ਨੂੰ ਜਗਾ ਲਿਆ, ਉਹਦੇ ਤੇ ਅਗਨੀ ਲਾ ਕੇ ਉਸ ਨੂੰ ਚੰਗੀ ਤਰ੍ਹਾਂ ਪ੍ਰਜਵਲਿਤ ਕਰਕੇ ਆਪਣੇ ਨਾਲ ਜਿਹੜੇ 500 ਪਠਾਣ ਸੀ ਪੈਂਦੇ ਖਾਂ ਦੇ, ਜਿਹੜੇ ਦੇ ਨਾਲ ਚੱਲ ਕੇ ਆਏ ਸੀ, ਬਹੁਤ ਸਾਰੀਆਂ ਬਸਤੀਆਂ ਦੇ ਪਠਾਣ ਸੀ, ਕੁਝ ਛੋਟੇ ਮੀਰ ਦੇ ਰਹਿਣ ਵਾਲੇ ਸੀ, ਕੁਝ ਨੇੜੇ ਤੇੜੇ ਦੇ ਪਿੰਡਾਂ ਦੇ ਵਿਚ ਰਹਿਣ ਵਾਲੇ ਸਨ, ਇਹਨਾਂ ਨੇ ਬਸੀਆਂ ਬਣਾਈਆਂ ਹੋਈਆਂ ਸੀ ਪਠਾਣਾਂ ਨੇ। ਹਾਲੇ ਵੀ ਕਈ ਬਸੀਆਂ ਮਿਲਦੀਆਂ ਨੇ, ਬਸੀ ਪਠਾਣਾ, ਪਠਾਣਾ ਦੇ ਨਾਂ ਤੇ ਬਸੀਆਂ ਬਹੁਤ ਬਸੀਆਂ ਹੋਈਆਂ ਨੇ। ਉਥੋਂ ਇਹ ਵਸੇ ਹੋਏ ਪਠਾਣਾ ਨੂੰ 500 ਪਠਾਣਾ ਨੂੰ ਨਾਲ ਲਿਆਇਆ ਸੀ, ਪੈਂਦੇ ਖਾਂ ਉਹਨਾਂ 500 ਦੇ 500 ਪਠਾਣਾ ਨੂੰ ਆਪਣੇ ਨਾਲ ਲੈ ਕੇ ਚੱਲ ਪਿਆ।
ਗਮਨੇ ਸ਼ਾਹ ਮਹਿਲ ਕੇ ਤਰੇ,
ਜਿੱਧਰ ਬਾਦਸ਼ਾਹ ਸ਼ਾਹ ਜਹਾਨ ਦਾ ਮਹਿਲ ਸੀ, ਬਾਦਸ਼ਾਹ ਜਿੱਥੇ ਰਾਤ ਨੂੰ ਸੁੱਤਾ ਪਿਆ ਸੀ, ਉਸੇ ਪਾਸੇ ਬਾਦਸ਼ਾਹ ਦੇ ਮਹਿਲ ਦੇ ਥੱਲੜੇ ਪਾਸੇ ਜਿਹੜਾ ਬਾਜ਼ਾਰ ਲੰਘਦਾ ਹੈ, ਬਾਦਸ਼ਾਹ ਦੇ ਮਹਿਲ ਦੇ ਥੱਲੜੇ ਪਾਸੇ ਜਿਹੜੀ ਗਲੀ ਲੰਘਦੀ ਹੈ, ਉਸ ਗਲੀ ਦੇ ਵਿਚ ਚੱਲ ਕੇ ਆਏ ਹਨ।
ਕਰੈ ਫਰਾਦ ਫਿਰਾਦ ਪੁਕਾਰੀ,
ਉੱਚੀ ਉੱਚੀ ਆਵਾਜ਼ ਦੇ ਵਿਚ ਕਹਿੰਦੇ ਜਾ ਰਹੇ ਨੇ ਫਰਿਆਦ ਫਰਿਆਦ ਫਰਿਆਦ, ਦੂਰੋਂ ਹੀ ਉੱਚੀ ਉੱਚੀ ਆਵਾਜ਼ ਦੇ ਵਿਚ। ਅੱਧੀ ਰਾਤ ਦੇ ਸਮੇਂ ਨਾਲੇ ਜਦੋਂ ਕੋਈ ਬੋਲਦਾ ਤੇ ਆਵਾਜ਼ ਵੀ ਦੂਰ ਤੱਕ ਜਾਂਦੀ ਹੈ, ਮਾਹੌਲ ਜੋ ਸਾਰੇ ਪਾਸੇ ਸ਼ਾਂਤੀ ਹੁੰਦੀ, ਰਾਤ ਨੂੰ ਹੋਲੇ ਜਾ ਵੀ ਬੋਲਿਆ ਬੋਲ ਦੂਰ ਤੱਕ ਸੁਣਦਾ ਹੈ। ਇਨ੍ਹਾਂ ਨੇ ਸਾਰਿਆਂ ਨੇ ਪਠਾਣਾ ਨੇ ਉੱਚੀ ਉੱਚੀ ਕਹਿਣਾ ਸ਼ੁਰੂ ਕੀਤਾ, ਫਰਿਆਦ ਹੈ ਜੀ ਫਰਿਆਦ ਹੈ, ਅਸੀਂ ਫਰਿਆਦੀ ਹਾਂ ਪੁਕਾਰੀ ਹਾਂ।
ਕਰਤ ਰੋਲ ਕੋ ਚੱਲੇ ਅਗਾਰੀ,
ਇੰਨਾ ਰੌਲਾ ਪਾਉਂਦੇ ਹੋਏ ਫਰਿਆਦ ਫਰਿਆਦ ਕਹਿੰਦਿਆਂ ਪੁਕਾਰ ਪੁਕਾਰ ਕਰਦਿਆਂ ਹੋਇਆਂ ਦੁਆਈ ਦਿੰਦਿਆਂ ਹੋਇਆਂ ਬਾਦਸ਼ਾਹ ਦੇ ਨਾਂ ਦੀ, ਇਹ ਸਾਰੇ ਪਠਾਣ ਉਸ ਕਿਲੇ ਦੀ ਜਿਹੜੀ ਨਾਲ ਦੇ ਬਾਜ਼ਾਰ ਸੀ ਉਸ ਬਾਜ਼ਾਰ ਦੇ ਵਿਚੋਂ ਲੰਘਦੇ ਜਾ ਰਹੇ ਨੇ।
ਐਰਾਵਤੀ ਦਿਸ਼ਾ ਬਦ ਮੰਦਰ, ਸ਼ਾਹਜਹਾਂ ਸੁਪਤਿਓ ਤਿਸੀ ਅੰਦਰ,
ਬਾਦਸ਼ਾਹ ਸ਼ਾਹਜਹਾਨ ਜਿਹੜਾ ਰਾਵੀ ਦਰਿਆ ਵਗਦਾ ਨਾ ਲਾਹੌਰ ਦੇ ਨਾਲੋਂ, ਰਾਵੀ ਦਰਿਆ ਦੇ ਕੰਢੇ ਦੇ ਉੱਤੇ ਇਹਦਾ ਮਹਿਲ ਸੀ, ਬਾਦਸ਼ਾਹ ਉੱਥੇ ਮਹਿਲ ਚ ਸੁੱਤਾ ਪਿਆ ਸੀ, ਆਰਾਮ ਕਰ ਰਿਹਾ ਉੱਥੇ ਰਾਤ ਦਾ ਸਮਾਂ, ਅੱਧੀ ਰਾਤ ਦਾ ਸਮਾਂ, ਬਾਦਸ਼ਾਹ ਆਪਣੇ ਮਹਿਲਾਂ ਦੇ ਵਿਚ ਸੁੱਤਾ ਪਿਆ ਸੀ। ਰਾਵੀ ਦਰਿਆ ਦੇ ਕਿਨਾਰੇ ਦੇ ਉੱਤੇ ਦਾ ਮਹਿਲ ਤਾਂ ਕਈ ਸਨ ਬਾਦਸ਼ਾਹ ਦੇ, ਹਰ ਰੋਜ਼ ਇੱਕੋ ਮਹਿਲ ਚ ਨਹੀਂ ਸੀ ਰਹਿੰਦਾ, ਮਹਿਲ ਵੀ ਬਦਲਦਾ ਰਹਿੰਦਾ ਸੀ। ਰਾਵੀ ਦਰਿਆ ਦੇ ਕੰਢੇ ਤੇ ਜਿਹੜਾ ਮਹਿਲ ਸੀ ਬਾਦਸ਼ਾਹ ਦਾ, ਉਸ ਮਹਿਲ ਦੇ ਵਿਚ ਬਾਦਸ਼ਾਹ ਸ਼ਾਹਜਹਾਨ ਸੁੱਤਾ ਪਿਆ।
ਦਿਨ ਮੈਂ ਭੇਦ ਪੂਜ, ਦਿਨ ਮੈਂ ਭੇਦ ਪੂਜ ਸਭ ਲੀਨਾ,
ਕਿਉਂਕਿ ਇਨ੍ਹਾਂ ਨੇ ਦਿਨ ਦੇ ਸਮੇਂ ਸਾਰਾ ਭੇਦ ਲੈ ਲਿਆ ਸੀ। ਪੈਂਦੇ ਖਾਂ ਨੇ ਇਹ ਪੁੱਛ ਲਿਆ ਸੀ ਪਹਿਲਾਂ ਕਿਸੇ ਅਫਸਰ ਕੋਲੋਂ, ਅਹਿਲਕਾਰ ਕੋਲੋਂ, ਕਹਿੰਦੇ ਚੱਲ ਭਾਈ ਜੇ ਸਾਡੀ ਮਦਦ ਨਹੀਂ ਕਰਨੀ, ਬਾਦਸ਼ਾਹ ਕੋਲ ਸਾਡੀ ਪੁਕਾਰ ਨਹੀਂ ਕਰਨੀ, ਇੰਨਾ ਤਾਂ ਦੱਸ ਸਕਦਾ ਵੀ ਅੱਜ ਰਾਤ ਨੂੰ ਕਿਹੜੇ ਮਹਿਲ ਵਿਚ ਬਾਦਸ਼ਾਹ ਨੇ ਰਹਿਣਾ, ਅੱਜ ਰਾਤ ਨੂੰ ਕਿਹੜੇ ਮਹਿਲ ਵਿਚ ਬਾਦਸ਼ਾਹ ਦਾ ਨਿਵਾਸ ਹੋਵੇਗਾ, ਟਿਕਾਣਾ ਹੋਵੇਗਾ। ਇਹਨੇ ਦਿਨੇ ਲੋਕਾਂ ਕੋਲੋਂ ਭੇਦ ਲੈ ਲਿਆ ਸੀ, ਇਸ ਕਰਕੇ ਰਾਤ ਨੂੰ ਉਸੇ ਮਹਿਲ ਦੇ ਕੋਲ ਚੱਲ ਕੇ ਆਏ ਨੇ ਜਿੱਥੇ ਬਾਦਸ਼ਾਹ ਰਾਤ ਨੂੰ ਸੁੱਤਾ ਪਿਆ।
ਐਰਾਵਤੀ ਤੀਰ ਹੋਏ ਖਰੇ, ਸੋ ਮਸ਼ਾਲ ਮੁਰਗੀ ਫਿਰ ਕਰੇ,
ਇਹ ਆਏ ਨਾ ਜਦੋਂ ਰਾਵੀ ਦਰਿਆ ਦੇ ਕੰਢੇ ਤੇ ਆ ਕੇ ਖਲੋ ਗਏ, ਸਾਹਮਣੇ ਮਹਿਲ ਦੀ ਕੰਧ ਸੀ ਜਿੱਥੇ ਬਾਦਸ਼ਾਹ ਸੌਂਦਾ ਸੀ, ਉਹ ਵੀ ਮਹਿਲ ਬਿਲਕੁਲ ਨੇੜੇ ਸੀ ਰਾਵੀ ਦਰਿਆ ਦੇ ਕੰਢੇ ਤੇ, ਇਹ ਕੰਢੇ ਤੇ ਆ ਕੇ ਖਲੋ ਗਏ। ਮੁਰਗੀ ਸੀ ਨਾ ਜਿਹੜੀ ਬਾਂਸ ਤੇ ਬੱਧੀ ਹੋਈ, ਉਹਨੂੰ ਬੁਲਾਣਾ ਸੀ ਵੀ ਮੁਰਗੀ ਉੱਚੀ ਉੱਚੀ ਬੋਲੇ, ਉਹਨੂੰ ਬੁਲਾਉਣ ਵਾਸਤੇ ਇਨ੍ਹਾਂ ਨੇ ਕੀ ਕੀਤਾ, ਜਿਹੜੀ ਮਸ਼ਾਲ ਬਾਲੀ ਹੋਈ ਸੀ ਨਾ ਅੱਗ ਦੀ, ਉਹ ਮੁਰਗੀ ਦੇ ਥੱਲੇ ਮਸ਼ਾਲ ਨੂੰ ਬਾਲ ਕੇ ਚੰਗੀ ਤਰ੍ਹਾਂ ਮੁਰਗੀ ਦੇ ਥੱਲੜੇ ਪਾਸੇ ਉਹਦੇ ਮੂੰਹ ਦੇ ਨੇੜੇ ਉਸ ਮਸ਼ਾਲ ਨੂੰ ਕਰਦੇ ਨੇ।
ਤਰਾਸ ਪਾਏ ਤਬ ਚੀਕਤ ਉੱਚੀ,
ਮੁਰਗੀ ਡਰਦੀ ਅੱਗ ਤੋਂ, ਉਹ ਅੱਗ ਤੋਂ ਡਰ ਕੇ ਨਾ ਬੜੀ ਉੱਚੀ ਉੱਚੀ ਆਵਾਜ਼ ਵਿਚ ਮੁਰਗੀ ਬੋਲਦੀ ਹੈ, ਉੱਚੀ ਉੱਚੀ ਆਵਾਜ਼ ਵਿਚ ਚੀਂਕਦੀ ਹੈ।
ਸ਼ਾਹ ਨਿਤ ਸੋ ਜਾਏ ਪਹੁੰਚੇ,
ਇੰਨੀ ਉੱਚੀ ਆਵਾਜ਼ ਵਿਚ ਉਹ ਮੁਰਗੀ ਚੀਂਕਦੀ, ਜਦੋਂ ਚੁੱਪ ਕਰਦੀ ਫੇਰ ਮਸ਼ਾਲ ਉਹਦੇ ਮੂੰਹ ਦੇ ਕੋਲ ਕਰ ਦਿੰਦੇ ਨੇ, ਅੱਗ ਤੋਂ ਡਰ ਕੇ ਫੇਰ ਉੱਚੀ ਉੱਚੀ ਬੋਲਦੀ ਹੈ ਮੁਰਗੀ। ਕਹਿੰਦੇ ਉਸ ਮੁਰਗੀ ਦੇ ਬੋਲਣ ਦੀ ਜਿਹੜੀ ਆਵਾਜ਼ ਹੈ, ਉਹਦੀ ਚੀਂਕਣ ਦੀ ਆਵਾਜ਼ ਹੈ, ਉਹ ਬਾਦਸ਼ਾਹ ਤੱਕ ਪਹੁੰਚੀ। ਬਾਦਸ਼ਾਹ ਮਹਿਲ ਦੇ ਵਿਚ ਸੁੱਤਾ ਪਿਆ ਸੀ, ਰਾਤ ਦਾ ਸਮਾਂ ਹੋਣ ਕਰਕੇ ਆਵਾਜ਼ ਉਦਾਂ ਜ਼ਿਆਦਾ ਸੁਣਦੀ ਹੈ, ਬਾਦਸ਼ਾਹ ਦੇ ਕੰਨਾਂ ਦੇ ਵਿਚ ਉਸ ਮੁਰਗੀ ਦੇ ਬੋਲਣ ਦੀ ਆਵਾਜ਼ ਪਈ ਹੈ।
ਜਿਉਂ ਜਿਉਂ ਛੇਰ ਧੋਏ ਕਰ ਨੇੜੇ,
ਜਿਵੇਂ ਜਿਵੇਂ ਕੋਲ ਕਰਕੇ ਅੱਗ ਨੂੰ ਮਸ਼ਾਲ ਨੂੰ ਨੇੜੇ ਕਰਕੇ ਮੁਰਗੀ ਨੂੰ ਛੇੜਦੇ ਨੇ,
ਤਿਉਂ ਤਿਉਂ ਚੀਕਤ ਉੱਚ ਵਡੇਰੇ,
ਮੁਰਗੀ ਤਿਵੇਂ ਤਿਵੇਂ ਉੱਚੀ ਆਵਾਜ਼ ਵਿਚ ਚੀਂਕਦੀ, ਓਨੀ ਜ਼ਿਆਦਾ ਉੱਚੀ ਆਵਾਜ਼ ਵਿਚ ਬੋਲਦੀ ਹੈ।
ਸਭਨ ਫਿਰਾਦ ਫਿਰਾਦ ਪੁਕਾਰੇ,
ਨਾਲੇ ਸਾਰੇ ਕਹਿੰਦੇ ਜੀ ਫਰਿਆਦ ਹੈ ਸਾਡੀ ਫਰਿਆਦ ਹੈ, ਨਾਲੇ ਮੁਰਗੀ ਬੋਲਦੀ ਹੈ ਤੇ ਨਾਲ ਉੱਚੀ ਉੱਚੀ ਆਵਾਜ਼ ਚ ਸਾਰੇ ਪਠਾਨ ਕਹਿੰਦੇ ਜੀ ਸਾਡੀ ਫਰਿਆਦ ਹੈ ਸਾਡੀ ਫਰਿਆਦ ਹੈ। ਇਨ੍ਹਾਂ ਨੇ ਬੜਾ ਭਾਰੀ ਰੌਲਾ ਪਾਇਆ, ਬਹੁਤ ਜ਼ਿਆਦਾ ਸ਼ੋਰ ਮਚਾਇਆ کہ بادشاہ دی نیند حرام کر دیتی انہاں نے اتنا زیادہ شور مچایا کہ بادشاہ دی اکھ کھل گئی
ہر مشال کو پیو پرکاشا
دوجا مشالاں ہور وی انہاں نے بالیاں ہوئیاں سی انہاں مشالاں دا وی پرکاش 500 پٹھان سی وچ مشالاں بلدیاں سی انہاں مشالاں دا بہت سارا پرکاش بہت ساری روشنی دور دور تک نظر آ رہی ہے
یاگی بیگم جن لے تراسا
جیڑی بادشاہ دی بیگم سی نا پہلا بیگم جاگ پی بادشاہ بعد وچ جاگیا پہلا بیگم دے کناں دے وچ آواز پئی مرغی دے بولن دی پھر انہاں دے پٹھاناں دے بولن دی آواز بیگم دے کناں چ پئی ایک دم ڈر کے ترب کے بیگم اٹھی ہے
جا جا کے سبتی سنگ سو بھی جاگے حالت انگ
جدو بیگم اٹھ کے جاگی لاگے ہی پئی سی بادشاہ اسی ویلے انہیں بھی جدو ہل جل ویکھی تے بادشاہ بھی اٹھ کے جاگ کے بیٹھ گیا
کہ بیگم کو ہے اس کال کس نے کنس کون بیال
اس ویلے بیگم بولی بادشاہ نو کہن لگی بادشاہ سلامت اس سمے ادی رات دا سمے اس ویلے کون دکھی ہویا اپنے کول پکار کرن آیا فریاد فریاد کہہ رہے نے تے ایک مرغی دے بولن دی آواز آوندی اچھی اچھی آواز وچ مرغی بولدی ہے کہنے کس نو بحال کیتا ایڈا وڈا کیڑا دکھی بندہ آ گیا ہے جڑا ادھی رات دے سمے آ کے فریاد کر رہا ہے
دن میں سنو نہ نرن پکارا اسے تیرو را نس پارا
کہن لگی بادشاہ سلامت دن سمے تو انہاں لوکاں دی فریاد نہیں سندا اے رات نو آ کے ساڈی نیند آرام کر دے نے ویکھو بھی جے انہاں دی فریاد تو دنے سنی ہوندی اے رات نو تاں نہ آوندے اے جڑے رات نو آ کے پکار کر رہے نے ایدا مطلب اے ہے بھی دن انہاں دی پکار سنی نہیں گئی دنے تیرے روڑے دے وچ تیرے کسے وزیر اہلکار نے انہاں دی پکار تیرے تک نہیں پہنچائی آ اسی کر کے رات نو بول رہے نے
کیسے شاہ پراپی ہو جائے سنے پکار سمیپ بلائے
بادشاہ کہن لگا بھی ہن تھوڑی سمے پکار سنن دا دی رات دا سمے چلو سویر دن تا چڑھنا ہی ہے نا رات چ ہن کی ہو چلیا تے سویرے دن چڑھے گا تے میں انہاں دی فریاد سناں گا انہاں نو بلا کے انہاں دی پکار سناں گا بھی یہ کیوں پکار کرن آئے نے
ہم سن پیرو دور اس ہت رولا کہت پیو پراتی ہوئے جائے ہم سن پیرو دور اچارا کو گوار تم رور اچارا
بادشاہ نے پہرے دار نو سدیا کہندا بھئی انہاں جڑے پکار کرن آئے انہاں کو چپ کر کے چلے جو ہن رولا نہ پان رات دا سمے تے سویرے دن چڑھے گا تے دن چڑھے میں انہاں دی پکار سناں گا اے سندیاں سار پہرے دار گیا دوڑ کے جتھے پیندے کھاونی کھڑے پکار کر رہے سی مشالاں بال کے مرغی نو ڈرا ڈرا کے اودے کولوں بلا رہے سن مرغی نو اوتھے پہرے دار چل کے آئے انہاں کیا او گوارو نہ سمجھو کون ہو تسی اینے نہ سمجھو تسی بالکل ہی گوار ہو کہ تہاڈے اندر کوئی سوجی جا کوئی سمجھ نہیں رہی
جاگے او حضرت کینی اچار
رات دا سمے تسی ایتھے کیویں کردے جے بادشاہ اس ویلے ستا پیا آرام کر رہا سی تے تہاڈا رولا سن کے تہاڈی آواز سن کے بادشاہ جاگ پیا
سنے پکار پربھات اکار
بادشاہ نے مینوں کہہ کے بھیجیا وی ہن پکار سنن دا سمے نہیں ہن تسی چلے جو چپ چاپ کر کے واپس تے کل دن چڑھے گا سویر ہوے گی تے بادشاہ تہانوں اپنے کول سد کے تہاڈی پکار سنے گا
اب نہ بولو شار سے
ہن نہ بولیا جے ہن مرغی نہ بلایا جے مشال او دے نیڑے کر کے اونوں اچھی اچھی بلائی جاندے جے ہن نہ ایداں دا کم کریا جے کیونکہ جے ہن تسی رولا پایا تے بادشاہ پھر غصے چ آ جے گا ایسا نہ ہوے پکار کرن آئے ہو فریاد لے کے آئے ہو تے مڑ کے تہانوں دنڈ ملدا ہوے سزا ملدی ہوے
پٹھا سپاہی مار کر
جے تسی رولا پایا نا دوبارہ تے بادشاہ ہن تا میں آیا کہن واسطے پھر سپاہی آن گے تے جدو سپاہی آن گے انہاں دے ہتھاں وچ نے ڈانگا او آ کے پھر تہانوں مار مارن گے تہانوں پھر بھیانک سزا دین گے
حضرت سنی پیندا ہوئے آنند تب چالا حضرت سنی پکار بسالہ
کہندا بڑا خوش ہویا کہندا اے تاں بڑا ودیا کام ہویا بادشاہ کول ساڈی پکار جڑی ایک مہینے تو نہیں سی پہنچیا مرغی دے بہانے رات تھی ہن ہی ساڈی ایکو رات کی خبر پہنچ گئی بادشاہ نے پکار سن لئی بادشاہ دے کول ساڈی پکار پہنچ گئی ہے
بھوت پور ہوئے نیام ہمارا
کہن لگا اپنے نال دے پٹھانا نو کہندا ساتھیو فکر نہ کرو ہن کل سویر ہوندیا ساڈا نیا ہوئے گا کل سویر ہوئے گی تے بادشاہ دی کچہری وچ ساڈا انصاف ہوئے گا
ایم بھاگت نی سیور پزارا
کہہ کے اپنے ڈیرے نو چل پیا
پئی پربھات کتب کھا پاس
جدوں پربھات ہوئی اگلا دن چڑھیا تو پیندے کھاں پہلا چل کے کتب خان دے کول آیا جنے طریقہ دسیا سی پکار کرن دا صوبے جلندر کول اپنے چاچے دے پتر دے کول کتب خان دے کول چل کے آیا
نج پرسنگ سب کین اچارا
انہیں اپنا سارا پرسنگ جو رات دے سمے ہویا ہے او انہیں آ کے اپنے پرا کتب خان نو دسیا ہے
تو مت تے کارج بن جائے
کتب خان پرا جی ਤੁਹਾਡੀ ਮਤ ਦੇਣ ਕਰਕੇ ਆ ਵੇਖੋ ਹੁਣ ਸਾਡਾ ਕੰਮ ਬਣ ਜਾਣਾ ਹੈ ਸਾਡਾ ਕਾਰਜ ਸਿੱਧ ਹੋ
ਜਾਣਾ
ਬਾਦਸ਼ਾਹ ਨੇ ਸਾਨੂੰ ਆਪਣੀ ਕਚਹਿਰੀ ਚ ਬੁਲਾਉਣਾ ਆਪਣੀ ਸਭਾ ਵਿਚ ਬੁਲਾਉਣਾ ਤੇ ਜਦੋਂ ਬਾਦਸ਼ਾਹ ਸਾਨੂੰ ਆਪਣੇ ਕੋਲ ਬੁਲਾਏਗਾ ਤੂੰ ਸਾਡੀ ਸਹਾਇਤਾ ਕਰਨੀ ਸਾਡੀ ਸਿਫਾਰਿਸ਼ ਕਰਨੀ ਹੈ ਬਾਦਸ਼ਾਹ ਕੋਲ ਜਦੋਂ ਅਸੀਂ ਪੁਕਾਰ ਕਰਾਂਗੇ ਤੇ ਵਿਚ ਨਾਲ ਤੂੰ ਵੀ ਸਾਡੀ ਸਿਫਾਰਿਸ਼ ਕਰਨੀ ਹੈ
ਕਹੇ ਕੁਤਬ ਉਰ ਤਾਰੋ ਤੀਰ
ਕੁਤਬ ਖਾਂ ਅੱਗੋਂ ਬੋਲਿਆ ਕਹਿੰਦਾ ਪੈਂਦੇ ਖਾਂ ਕੋਈ ਗੱਲ ਨੀ ਮੈਂ ਤੁਹਾਡੇ ਨਾਲ ਆ ਤੁਸੀਂ ਹੌਸਲਾ ਰੱਖੋ ਥਰਮਾ ਤੇ ਧੀਰਜ ਰੱਖੋ
ਮੈਂ ਹਜ਼ਰਤ ਕੇ ਪਹੁੰਚੋ ਤੀਰ
ਮੈਂ ਬਾਦਸ਼ਾਹ ਦੇ ਕੋਲ ਪਹੁੰਚਾਂਗਾ ਬਾਦਸ਼ਾਹ ਦੇ ਕੋਲ ਜਾ ਕੇ ਤੁਹਾਡੀ ਪੁਕਾਰ ਕਰਾਂਗਾ
ਜਿਤਕ ਮੋਤੇ ਤੇ ਬਨ ਆਵੇ
ਜਿੰਨਾ ਕ ਮੇਰੇ ਕੋਲੋਂ ਕਿਹਾ ਜਾ ਸਕਿਆ ਕਿਉਂਕਿ ਬਾਦਸ਼ਾਹ ਦੀ ਕਚਹਿਰੀ ਚ ਹੋਰ ਵੀ ਬੜੇ ਕੰਮ ਹੁੰਦੇ ਨੇ ਇਹੀ ਨੀ ਵੀ ਉਹਨੇ ਤੁਹਾਡਾ ਹੀ ਮਸਲਾ ਸਾਰਾ ਸੁਣਨਾ ਹੋਰ ਵੀ ਉਹਦੇ ਕੋਲ ਕਈ ਮਸਲੇ ਆਉਂਦੇ ਨੇ ਰੋਜ਼ ਵਿਚ ਇਸ ਕਰਕੇ ਮੈਂ ਬਾਦਸ਼ਾਹ ਦੀ ਕਚਹਿਰੀ ਚ ਜਾਵਾਂਗਾ ਜਿੰਨਾ ਕ ਮੇਰੇ ਕੋਲੋਂ ਕਿਹਾ ਜਾ ਸਕਿਆ ਤੁਹਾਡੇ ਪੱਖ ਦੀ ਗੱਲ ਉਨੀ ਕ ਗੱਲ ਮੈਂ ਬਾਦਸ਼ਾਹ ਕੋਲ ਜਰੂਰ ਕਹਾਂਗਾ
ਕਰੋ ਸਹਾਇ ਕਾਜ ਹੋਏ ਜਾਵੇ
ਤੁਹਾਡੀ ਮੈਂ ਸਹਾਇਤਾ ਕਰਾਂਗਾ ਤੁਹਾਡਾ ਕਾਰਜ ਬਣ ਜਾਏਗਾ ਕਾਰਜ ਸਿੱਧ ਹੋ ਜਾਏਗਾ
ਹਜ਼ਰਤ ਨਿਕਟ ਚਲਿਓ ਕਹਿ ਸੋਏ
ਉਸ ਵੇਲੇ ਇਹ ਕਹਿ ਕੇ ਜਿਹੜਾ ਕੁਤਬ ਖਾਂ ਸੀ ਇਹਨੇ ਬਾਦਸ਼ਾਹ ਕੋਲ ਪਹਿਲਾਂ ਹੀ ਜਾਣਾ ਸੀ ਤੋ ਕੁਤਬ ਖਾਂ ਉਸ ਵੇਲੇ ਬਾਦਸ਼ਾਹ ਦੇ ਕੋਲ ਚੱਲ ਪਿਆ
ਨਗਰ ਜਲੰਧਰ ਸੂਬਾ ਜੋਏ
ਨਗਰ ਜਲੰਧਰ ਦਾ ਸੂਬੇਦਾਰ ਹੈ ਹੁਣ ਇਹਨੂੰ ਥੋੜੀ ਕਿਸੇ ਨੇ ਰੋਕਣਾ ਸੀ ਬਾਦਸ਼ਾਹ ਕੋਲ ਜਾਣ ਵਾਸਤੇ ਇਹਨੂੰ ਰਸਤੇ ਚ ਕੋਈ ਰੋਕ ਟੋਕ ਨਹੀਂ ਹੋਈ ਇਹ ਬਾਦਸ਼ਾਹ ਦੇ ਕੋਲ ਮਿਲਣ ਲਈ ਗਿਆ ਹੈ
ਰੁਚਿਰ ਕਚਹਿਰੀ ਕੋ ਇਸ ਥਾਨ
ਬਾਦਸ਼ਾਹ ਦੀ ਕਚਹਿਰੀ ਅੱਗੇ ਬੜੀ ਸੋਹਣੀ ਸਜੀ ਹੋਈ ਹੈ ਬਾਦਸ਼ਾਹ ਹਿੰਦੁਸਤਾਨ ਦਾ ਉਹਦੀ ਕਚਹਿਰੀ ਵਿਚ ਵੀ ਰੰਗ ਰੰਗ ਦੇ ਭਾਂਤ ਭਾਂਤ ਦੀਆਂ ਅਨੇਕ ਪ੍ਰਕਾਰ ਦੀਆਂ ਕਲਾ ਕਿਰਤੀਆਂ ਕੀਤੀਆਂ ਹੋਈਆਂ
ਜਾਮੀ ਕਰਤੀ ਲਿਪਿਓ ਮਾਨ
ਸੋਨਾ ਮੜਿਆ ਹੋਇਆ ਸਾਰੀ ਕਚਹਿਰੀ ਵਿਚ ਕੰਧਾਂ ਦੇ ਉੱਤੇ ਵੀ ਸੋਨੇ ਦੀ ਕਢਾਈ ਕੱਢੀ ਹੋਈ ਹੈ
ਨਾਨਾ ਬਿਦਕੇ ਤਰਵਰ ਲਿਖੇ
ਨਾਨਾ ਪ੍ਰਕਾਰ ਦੇ ਦਰਖਤ ਬਣਾਏ ਹੋਏ ਨੇ ਸੋਨੇ ਦੇ ਨਾਲ ਨਾ ਬਹੁਤ ਸਾਰੇ ਦਰਖਤ ਉਹ ਬਾਦਸ਼ਾਹ ਦੀ ਕਚਹਿਰੀ ਦੇ ਵਿਚ ਕੰਧਾਂ ਦੇ ਉੱਤੇ ਬਣਾਏ ਹੋਏ ਨੇ ਚਿੱਤਰ ਬਣਾਏ ਹੋਏ ਨੇ ਦਰਖਤਾਂ ਦੇ
ਅਨਕ ਬੇਹੰਗ ਚਿੱਤਰ ਜਨ ਵਿਖੇ
ਉਹਨਾਂ ਚਿੱਤਰਾਂ ਵਿਚ ਪੰਛੀ ਬਣਾਏ ਹੋਏ ਨੇ ਉੱਡਦੇ ਹੋਏ ਪੰਛੀਆਂ ਦੀ ਬੜੀ ਸੋਹਣੀ ਕਲਾ ਕਿਰਤੀ ਕੀਤੀ ਹੋਈ ਹੈ
ਖੁਸ਼ਬੂਏ ਮਹਾ ਮਹਿਕਾਏ
ਫਿਰ ਸਾਰੀ ਕਚਹਿਰੀ ਬਾਦਸ਼ਾਹ ਦੀ ਖੁਸ਼ਬੂ ਨਾਲ ਭਰੀ ਹੋਈ ਹੈ ਖੁਸ਼ਬੂ ਦੇ ਚਰਚਣ ਹੋ ਰਹੇ ਨੇ ਕਿਤੇ ਚੰਦਨ ਚਰਚਿਆ ਜਾ ਰਿਹਾ ਕਿਤੇ ਅਰਗਜ਼ਾ ਚਰਚਿਆ ਜਾ ਰਿਹਾ ਕਿਤੇ ਕਪੂਰ ਧੁਖਾਇਆ ਜਾ ਰਿਹਾ ਏਦਾਂ ਬਹੁਤ ਸਾਰੀਆਂ ਸੁਗੰਧੀਆਂ ਬਾਦਸ਼ਾਹ ਦੀ ਕਚਹਿਰੀ ਵਿਚ ਪਸਰੀਆਂ ਹੋਈਆਂ
ਮਨੋ ਨਰਨ ਕੋ ਲੇਤ ਬੁਲਾਏ
ਕਹਿੰਦੇ ਮਾਨੋ ਜਿਹੜੀਆਂ ਖੁਸ਼ਬੂਆਂ ਫੈਲ ਰਹੀਆਂ ਨੇ ਬਾਦਸ਼ਾਹ ਦੀ ਕਚਹਿਰੀ ਵਿਚ ਉਹ ਖੁਸ਼ਬੂ ਲੋਕਾਂ ਨੂੰ ਖਿੱਚ ਖਿੱਚ ਕੇ ਆਪਣੇ ਕੋਲ ਬੁਲਾ ਰਹੀ ਹੈ ਉਹ ਖੁਸ਼ਬੂ ਜਿੰਨੇ ਵਜ਼ੀਰ ਅਹਿਲਕਾਰ ਨੇ ਉਹਨਾਂ ਸਾਰਿਆਂ ਨੂੰ ਖਿੱਚ ਕੇ ਆਪਣੇ ਕੋਲ ਸੱਦ ਰਹੀ ਹੈ
ਆਏ ਤੁਰਕਪਤੀ ਬੈਠੇ ਉਹ ਬੀਚ
ਜਦੋਂ ਇਹਦੀ ਕਚਹਿਰੀ ਲੱਗ ਗਈ ਦੀਵਾਨ ਆ ਕੇ ਬੈਠ ਗਏ ਸਭਾ ਦੇ ਵਿਚ ਉਸ ਵਕਤ ਫਿਰ ਬਾਦਸ਼ਾਹ ਆਪਣੀ ਕਚਹਿਰੀ ਵਿਚ ਪਹੁੰਚਿਆ ਜਿਹੜਾ ਇਹਦਾ ਤਖ਼ਤ ਸੀ ਉਸ ਤਖ਼ਤ ਦੇ ਉੱਤੇ ਆ ਕੇ ਬਾਦਸ਼ਾਹ ਸ਼ਾਹਜਹਾਨ ਬੈਠਾ ਹੈ
ਖਸਤਾ ਟੀ ਪਰ ਜਲ ਬੋਸੀਂ ਚ
ਕਹਿੰਦੇ ਗਰਮੀਆਂ ਦੇ ਦਿਨ ਸੀ ਨੇੜੇ ਤੇੜੇ ਘਾਸ ਦੀਆਂ ਟਾਟੀਆਂ ਲਾਈਆਂ ਹੋਈਆਂ ਉਹਨਾਂ ਤੇ ਪਾਣੀ ਦਾ ਛਿੜਕਾਵ ਕੀਤਾ ਹੋਇਆ ਤਾਂ ਜੋ ਠੰਡੀ ਠੰਡੀ ਹਵਾ ਆਵੇ ਤੇ ਠੰਡੀ ਠੰਡੀ ਹਵਾ ਵਾਸਤੇ ਪ੍ਰਬੰਧ ਕੀਤਾ ਹੋਇਆ ਖਾਸ ਦੀਆਂ ਟਾਟੀਆਂ ਲਾਈਆਂ ਹੋਈਆਂ ਉਹ ਪਾਣੀ ਨਾਲ ਸਿੰਚੀਆਂ ਹੋਈਆਂ ਨੇ
ਨਾਨਾ ਬਿਰਕੇ ਪੁਸ਼ਪ ਬਖੇਰੇ
ਨਾਨਾ ਪ੍ਰਕਾਰ ਦੇ ਫੁੱਲ ਖੰਡਾਏ ਹੋਏ ਬਾਦਸ਼ਾਹ ਦੇ ਆਲੇ ਦੁਆਲੇ ਕਿਤੇ ਫੁੱਲਾਂ ਦੇ ਗੁਲਦਸਤੇ ਬਣਾ ਕੇ ਰੱਖੇ ਹੋਏ ਨੇ ਕਿਤੇ ਫੁੱਲਾਂ ਦਾ ਕਹਿੰਦੇ ਹਾਰ ਬਣਾਏ ਹੋਏ ਨੇ ਇਹਦਾ ਨਾਨਾ ਪ੍ਰਕਾਰ ਦੇ ਫੁੱਲ ਬਾਦਸ਼ਾਹ ਦੇ ਆਲੇ ਦੁਆਲੇ ਖਿਲਰੇ ਹੋਏ ਨੇ
ਬੈਠ ਤਖਤ ਪਰ ਲੇਤ ਸਲਾਮ
ਬਾਦਸ਼ਾਹ ਆ ਕੇ ਤਖਤ ਤੇ ਬੈਠਾ ਹੈ ਤੇ ਤਖਤ ਤੇ ਬਹਿ ਕੇ ਦੀ ਸਭਾ ਚ ਜਿੰਨੇ ਵਜ਼ੀਰ ਅਹਿਲਕਾਰ ਅਫਸਰ ਪੁਕਾਰੂ ਨੇ ਸੂਬੇ ਨੇ ਨਵਾਬ ਨੇ ਸਭ ਨੇ ਸਲਾਮ ਕੀਤੀ ਹੈ ਤੇ ਸਾਰਿਆਂ ਦੀ ਸਲਾਮ ਬਾਦਸ਼ਾਹ ਪ੍ਰਵਾਨ ਕਰ ਰਿਹਾ
ਚਲ ਆਏ ਉਮਰਾਵ ਤਮਾਮ
ਜਿੰਨੇ ਦੇ ਉਮਰਾਵ ਸੀ ਤਮਾਮ ਸਾਰੇ ਉਮਰਾਵ ਅਹਿਲਕਾਰ ਅਫਸਰ ਵਜ਼ੀਰ ਉਹ ਸਾਰੇ ਬਾਦਸ਼ਾਹ ਦੀ ਕਚਹਿਰੀ ਵਿਚ ਚੱਲ ਕੇ ਆਏ ਨੇ
ਔਰ ਵਜ਼ੀਰ ਖਾਨ ਚੱਲ ਆਇਓ
ਫਿਰ ਵਜ਼ੀਰ ਖਾਨ ਗੁਰੂ ਘਰ ਦਾ ਸ਼ਰਧਾਲੂ ਹੈ ਪਰ ਬਾਦਸ਼ਾਹ ਦੀ ਕਚਹਿਰੀ ਵਿਚ ਇਹਦਾ ਵੀ ਚੰਗਾ ਖਾਸ ਰੁਤਬਾ ਹੈ ਤੋ ਵਜ਼ੀਰ ਖਾਂ ਇੰਨੇ ਨੂੰ ਬਾਦਸ਼ਾਹ ਦੀ ਕਚਹਿਰੀ ਚ ਚੱਲ ਕੇ ਆ ਗਿਆ
ਕੁਤਬ ਸਲਾਮ ਕਰੀਮ ਉਦ ਪਾਇਓ
ਕੁਤਬ ਖਾਂ ਵੀ ਆ ਗਿਆ ਸੂਬਾ ਜਲੰਧਰ ਪੈਂਦੇ ਖਾਂ ਦੇ ਚਾਚੇ ਦਾ ਪੁੱਤਰ ਇਹ ਵੀ ਆ ਗਿਆ ਕੁਤਬ ਖਾਂ ਨੇ ਆ ਕੇ ਸਲਾਮ ਕੀਤੀ ਆ ਬਾਦਸ਼ਾਹ ਨੂੰ
ਕਿਤਕ ਦੇਰ ਮੈਂ ਬੋਲਿਓ ਸ਼ਾਹੂ
ਬੈਠ ਗਏ ਤੇ ਕੁਝ ਕੁ ਸਮੇਂ ਬਾਅਦ ਬਾਦਸ਼ਾਹ ਨੂੰ ਰਾਤ ਵਾਲੀ ਗੱਲ ਚੇਤੇ ਸੀ ਜੋ ਰਾਤ ਨੂੰ ਹੋਇਆ ਪੁਕਾਰ ਕਰਨ ਗਏ ਸੀ ਪੈਂਦੇ ਖਾਂ ਹੁਣੀ ਉਹ ਇਹਨੂੰ ਯਾਦ ਸੀ ਤੋਂ ਬਾਦਸ਼ਾਹ ਉਸ ਵੇਲੇ ਸਭਾ ਚ ਕੁਝ ਸਮੇਂ ਬਾਅਦ ਬੋਲਿਆ
ਕੌਣ ਹੁਤੋ ਅਸ ਨਿਸਕੇ ਮਾਹੂ
ਪਹਿਲਾਂ ਪਤਾ ਕਰੋ ਵੀ ਆ ਰਾਤ ਨੂੰ ਜਿਹੜੇ ਬੰਦੇ ਆਏ ਸੀ ਉਹ ਕੌਣ ਸੀ ਜਿਨ੍ਹਾਂ ਨੇ ਰਾਤ ਨੂੰ ਅੱਜ ਆ ਕੇ ਪੁਕਾਰ ਕੀਤੀ ਉਹ ਬੰਦੇ ਕੌਣ ਸਨ
ਯਾਰ ਮਸਾਲਾ ਕਰੀ ਪੁਕਾਰੂ
ਮਸਾਲਾ ਬਾਲ ਕੇ ਮੁਰਗੀ ਬੰਨ ਕੇ ਲਿਆਏ ਸੀ ਬਾਂਸ ਦੇ ਉੱਤੇ ਉਹ ਕੌਣ ਸਨ ਬੰਦੇ ਜਿਹੜੇ ਰਾਤ ਨੂੰ ਆ ਕੇ ਪੁਕਾਰ ਕਰਦੇ ਸਨ
ਕਿਸ ਕੋ ਛੀਨਿਓ ਕਹਿ ਕੇ ਨ ਮਾਰੂ
ਉਹਨਾਂ ਦਾ ਕਿਸੇ ਨੇ ਕੁਝ ਖੋ ਲਿਆ ਤਾਂ ਵੀ ਦੱਸਣ ਜਾਂ ਉਹਨਾਂ ਨੂੰ ਕਿਸੇ ਨੇ ਮਾਰਿਆ ਕੁੱਟਿਆ ਤਾਂ ਵੀ ਆ ਕੇ ਦੱਸਣ
ਗਈ ਨੀਂਦ ਵਿਚ ਟਾਏ ਹਮਾਰੇ
ਪਤਾ ਨੀ ਕੌਣ ਨੇ ਕੌਣ ਨੀ ਕੀ ਕੰਮ ਹੈ ਮੇਰੀ ਰਾਤ ਨੂੰ ਇਹਨਾਂ ਨੇ ਨੀਂਦ ਵੀ ਖਰਾਬ ਕੀਤੀ ਮੈਂ ਤਾਂ ਸੁੱਤਾ ਪਿਆ ਸੀ ਇਹਨਾਂ ਨੇ ਮੈਨੂੰ ਰਾਤ ਨੂੰ ਨੀਂਦ ਵੀ ਮੇਰੀ ਖਰਾਬ ਕੀਤੀ ਹੈ
ਪੁਨ ਆਈ ਰਹੀ ਖੁਮਾਰੀ
ਤੇ ਮੁੜ ਕੇ ਇਹੋ ਜੀ ਮੇਰੀ ਜਾਗ ਖੁੱਲੀ ਕਿ ਮੁੜ ਕੇ ਮੈਨੂੰ ਨੀਂਦ ਨਹੀਂ ਆਈ ਜਦੋਂ ਇੱਕ ਵਾਰੀ ਨੀਂਦ ਖੁੱਲ ਗਈ ਇਕਦਮ ਹੈਰਾਨੀ ਨਾਲ ਬੰਦਾ ਉੱਠਦਾ ਮੁੜ ਕੇ ਕਿੱਥੇ ਨੀਂਦ ਛੇਤੀ ਪੈਂਦੀ ਹੈ ਕਹਿੰਦਾ ਸਾਰੀ ਰਾਤ ਮੈਨੂੰ ਮੁੜ ਕੇ ਨੀਂਦ ਨਹੀਂ ਆਈ ਆ ਹੁਣ ਵੀ ਮੇਰੀਆਂ ਅੱਖਾਂ ਪੀਆਂ ਮਿਚਦੀਆਂ ਨੇ ਮੇਰੀ ਰਾਤ ਨੂੰ ਨੀਂਦ ਵੀ ਇਹਨਾਂ ਨੇ ਪੂਰੀ ਨਹੀਂ ਹੋਣ ਦਿੱਤੀ ਕੌਣ ਸੀ ਇਹ ਬੰਦੇ ਜਿਹੜੇ ਰਾਤ ਨੂੰ ਪੁਕਾਰ ਕਰਦੇ ਫਿਰਦੇ ਸੀ
ਮਹਾਂ ਦੁਖ ਨਰ ਬ੍ਰਿੰਦ ਪੁਕਾਰੇ
ਬੜੇ ਦੁਖੀ ਬੰਦੇ ਲੱਗਦੇ ਸੀ ਲੱਗਦੇ ਵੀ ਜ਼ਿਆਦਾ ਸੀ ਇਹ ਨੀ ਵੀ ਦੋ ਚਾਰ ਮੈਨੂੰ ਤਾਂ ਸੈਂਕੜਿਆਂ ਦੀ ਗਿਣਤੀ ਚ ਲੱਗਦੇ ਸੀ ਜਿਹੜੇ ਆ ਕੇ ਪੁਕਾਰ ਕਰ ਰਹੇ ਸਨ
ਹੁਣ ਤੁਪਾਰੋ ਸੋਟਕਾਰੇ
ਪਹਿਰੇਦਾਰ ਨੇ ਸੁਣ ਕੇ ਜਾ ਕੇ ਇਹਨਾਂ ਨੂੰ ਹਟਾਇਆ ਸੀ ਵੀ ਤੂੰ ਚੁੱਪ ਕਰ ਜੋ ਸਵੇਰੇ ਦਿਨ ਚੜਦਿਆਂ ਤੁਹਾਡੀ ਪੁਕਾਰ ਸੁਣਾਂਗੇ
ਅਸ ਪਾਇਓ ਅਵਕਾਸ਼ ਸੁਖਾਰੇ ਹੱਥ ਜੋੜ ਕਰ ਕੁਤਬੇ ਉਚਾਰੇ
ਜਦੋਂ ਬਾਦਸ਼ਾਹ ਨੇ ਪੁੱਛਿਆ ਨਾ ਕੌਣ ਸੀ ਉਹ ਬੰਦੇ ਜਿਹੜੇ ਰਾਤ ਨੂੰ ਪੁਕਾਰ ਕਰਦੇ ਫਿਰਦੇ ਸੀ ਕੁਤਬ ਖਾਂ ਨੂੰ ਮੌਕਾ ਮਿਲ ਗਿਆ ਉਹਨੇ ਆਖਿਆ ਵੀ ਹੁਣ ਗੱਲ ਕਰਨ ਦਾ ਸਮਾਂ ਹੁਣ ਮੈਂ ਗੱਲ ਕਰਦਾ ਕੁਤਬ ਖਾਂ ਉਸ ਵੇਲੇ ਬੋਲਿਆ ਹੱਥ ਜੋੜ ਕੇ ਕਹਿਣ ਲੱਗਾ
ਪੈਂਦ ਖਾਨ ਜੋ ਬਲੀ ਬਿਲੰਦ
ਕਹਿੰਦਾ ਬਾਦਸ਼ਾਹ ਸਲਾਮਤ ਜਿਹੜੇ ਬੰਦੇ ਰਾਤ ਨੂੰ ਪੁਕਾਰ ਕਰ ਰਹੇ ਸੀ ਉਹਨਾਂ ਦਾ ਜਿਹੜਾ ਮੁਖੀਆ ਹੈ ਉਹਦਾ ਨਾਂ ਹੈ ਪੈਂਦੇ ਖਾਂ ਉਹ ਪੈਂਦੇ ਖਾਂ ਜਿਹਦੇ ਬਲ ਦੇ ਚਰਚੇ ਚੱਲਦੇ ਨੇ ਉਹ ਪੈਂਦੇ ਖਾਂ ਜਿਹਦੇ ਬਲ ਦਾ ਦੇਸ਼ਾਂ ਵਿਦੇਸ਼ਾਂ ਚ ਧਾਕ ਪੈਂਦੀ ਆ ਤੇ ਦੂਰੋਂ ਦਰੇਡਿਓ ਲੋਕ ਉਹਨੂੰ ਵੇਖਣ ਆਉਂਦੇ ਨੇ ਉਸ ਪੈਂਦੇ ਖਾਂ ਬਲੀ ਨੇ ਤੁਹਾਡੇ ਅੱਗੇ ਰਾਤ ਨੂੰ ਪੁਕਾਰ ਕੀਤੀ ਹੈ
ਜਾਕਰ ਠੀਕ ਸ੍ਰੀ ਹਰਗੋਬਿੰਦ
ਪੈਂਦੇ ਖਾਂ ਬਾਦਸ਼ਾਹ ਸਲਾਮਤ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਨੌਕਰ ਸੀ ਪੈਂਦੇ ਖਾਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਚਾਕਰੀ ਕਰਦਾ ਸੀ
ਕੁਝ ਜਬਰੀ ਤੇ ਸੋ ਕਰੇ
ਗੁਰੂ ਨੇ ਕੋਈ ਉਹਦੇ ਨਾਲ ਜਬਰਦਸਤੀ ਕੀਤੀ ਹੈ ਗੁਰੂ ਨੇ ਉਹਦੇ ਨਾਲ ਕੋਈ ਜਬਰੀ ਕੀਤੀ ਹੈ ਇੱਦਾਂ ਉਹ ਇਸ ਕਰਕੇ ਪੁਕਾਰ ਕਰ ਰਿਹਾ ਕਿ ਗੁਰੂ ਨੇ ਉਹਦੇ ਨਾਲ ਕੋਈ ਜਬਰਦਸਤੀ ਕੀਤੀ ਜਾਂ ਕੋਈ ਜਬਰੀ ਕਰਮ ਕੀਤਾ ਹੈ
ਜੀਓ ਨਿਕਾਸ ਵਸ ਸਭ ਹਰੇ
ਉਹਨੂੰ ਆਪਣੇ ਕੋਲੋਂ ਕੱਢ ਦਿੱਤਾ ਉਹਦੇ ਕੋਲ ਜਿੰਨੀਆਂ ਵਸਤੂਆਂ ਸੀ ਪੈਂਦੇ ਖਾਂ ਕੋਲੋਂ ਖੋਹ ਲਈਆਂ ਨੇ ਤੇ ਸਾਰਾ ਕੁਝ ਖੋਹ ਕੇ ਗੁਰੂ ਨੇ ਉਹਨੂੰ ਆਪਣੀ ਸਭਾ ਚੋਂ ਧੱਕੇ ਮਾਰ ਕੇ ਕੱਢਿਆ ਹੈ।
ਔਰ ਦਿਵਸ ਕੋ ਫਿਰੈ ਪੁਕਾਰੂ,
ਇੱਥੇ ਬੜੇ ਦਿਨਾਂ ਦਾ ਪੁਕਾਰ ਕਰਨ ਆਇਆ ਹੋਇਆ, ਇੱਕ ਮਹੀਨਾ ਉਹਨੂੰ ਬੀਤ ਗਿਆ ਇੱਥੇ ਆਏ ਹੋਏ ਨੂੰ, ਬੜੇ ਦਿਨਾਂ ਦਾ ਇੱਥੇ ਤੁਹਾਡੇ ਕੋਲ ਪੁਕਾਰ ਕਰਨ ਲਈ ਆਇਆ ਹੋਇਆ,
ਔਰ ਪਾਸ ਨ ਪਹੁੰਚੀ ਸਾਰੂ,
ਪਰ ਉਹਦੀ ਪੁਕਾਰ ਤੁਹਾਡੇ ਤੱਕ ਪਹੁੰਚੀ ਨਹੀਂ। ਇੱਕ ਮਹੀਨਾ ਉਹ ਇੱਥੇ ਭਟਕਦਾ ਰਿਹਾ ਪਰ ਉਹਦੀ ਪੁਕਾਰ ਤੁਹਾਡੇ ਤੱਕ ਨਹੀਂ ਪਹੁੰਚ ਸਕੀ, ਇਸ ਕਰਕੇ ਉਹਨੇ ਰਾਤ ਨੂੰ ਆ ਕੇ ਤੁਹਾਨੂੰ ਤੰਗ ਕੀਤਾ ਔਰ ਤੁਹਾਡੇ ਕੋਲ ਪੁਕਾਰ ਕੀਤੀ ਹੈ।
ਸੋਨੀ ਸ਼ਾਹ ਗੁਰ ਕੀ ਗੱਸ ਜਮੈ ਵਜ਼ੀਰ, ਹਾਂ ਵਜ਼ੀਰ ਵਿੱਚ ਦੇ ਕੇ ਉਹ ਤਵੈ।
ਜਦੋਂ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਸੁਣਿਆ ਨਾ ਤੇ ਬਾਦਸ਼ਾਹ ਨੇ ਫਿਰ ਵਜ਼ੀਰ ਖਾਂ ਵੱਲ ਵੇਖਿਆ ਵੀ ਇਹ ਗੁਰੂ ਸਾਹਿਬ ਜੀ ਦੇ ਘਰ ਦੀ ਗੱਲ ਜਾਣਦਾ, ਉਹਨਾਂ ਦੇ ਘਰ ਦੀ ਹਮਾਇਤ ਵੀ ਕਰਦਾ। ਤੋ ਬਾਦਸ਼ਾਹ ਨੇ ਉਸ ਵੇਲੇ ਵਜ਼ੀਰ ਖਾਂ ਵੱਲ ਵੇਖਿਆ, ਜਦੋਂ ਇਸ ਗੱਲ ਦਾ ਜ਼ਿਕਰ ਹੋਇਆ, ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਕਿਹਾ ਗਿਆ, ਉਸ ਵੇਲੇ ਵਜ਼ੀਰ ਖਾਂ ਵੱਲ ਬਾਦਸ਼ਾਹ ਨੇ ਵੇਖਿਆ।
ਤਿੰਨ ਕਰ ਜੋਰ ਪ੍ਰਸੰਗ ਸੁਣਾਇਓ, ਹਜ਼ਰਤ ਪਿੱਛੋਂ ਸਮਾਂ ਕਾਸੇ ਆਇਓ।
ਵਜ਼ੀਰ ਖਾਂ ਨੂੰ ਵੀ ਸਮਾਂ ਮਿਲ ਗਿਆ ਗੱਲ ਕਰਨ ਦਾ ਕਿ ਬਾਦਸ਼ਾਹ ਨੇ ਮੇਰੇ ਵੱਲ ਵੇਖਿਆ, ਇਹਦਾ ਮਤਲਬ ਮੇਰੇ ਕੋਲੋਂ ਕੁਝ ਸੁਣਨਾ ਚਾਹੁੰਦਾ ਕਿ ਮੈਂ ਕੁਝ ਬੋਲਾਂ। ਤੋ ਉਸ ਵੇਲੇ ਵਜ਼ੀਰ ਖਾਂ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਵੇਖੋ ਕਿਹੋ ਜਿਹਾ ਨੇਰ ਸਮਾਂ ਆ ਗਿਆ। ਵਜ਼ੀਰ ਖਾਂ ਬੜਾ ਸਿਆਣਾ ਸੀ, ਦੂਰ ਅੰਦੇਸ਼ੀ ਸੀ, ਗੱਲ ਕਰਨ ਦਾ ਢੰਗ ਸੀ। ਦੋ ਬਾਦਸ਼ਾਹਾਂ ਦੇ ਕੋਲ ਰਿਹਾ, ਪਹਿਲਾਂ ਜਹਾਂਗੀਰ ਬਾਦਸ਼ਾਹ ਕੋਲ ਰਿਹਾ, ਹੁਣ ਸ਼ਾਹਜਹਾਨ ਬਾਦਸ਼ਾਹ ਕੋਲ ਵੀ ਜ਼ਿੰਦਗੀ ਲੰਘ ਗਈ ਹੈ ਵਜ਼ੀਰ ਖਾਂ ਦੀ, ਸਰਕਾਰੀ ਦਰਬਾਰ ਹੀ ਰਹਿੰਦਾ। ਗੱਲ ਕਰਨ ਦਾ ਇਹਨੂੰ ਢੰਗ ਸੀ, ਬੋਲਿਆ ਵਜ਼ੀਰ ਖਾਂ, ਕਹਿੰਦਾ ਬਾਦਸ਼ਾਹ ਸਲਾਮਤ, ਆ ਵੇਖੋ ਕਿਸ ਤਰ੍ਹਾਂ ਦਾ ਨੇਰ ਸਮਾਂ ਆ ਗਿਆ।
ਸੁਣਤ ਹੋ ਤੋ ਤ੍ਰੋਧ ਸਮੀ ਸਦੇ, ਹੋ ਮੈਂ ਨਰ ਖੋਟੇ ਕਰ ਬਦੇ।
ਬਾਦਸ਼ਾਹ ਸਲਾਮਤ, ਮੈਂ ਇਹ ਸੁਣਿਆ ਸੀ ਸਾਡੇ ਇਸਲਾਮ ਧਰਮ ਦੇ ਲੋਕਾਂ ਪੈਗੰਬਰਾਂ ਕੋਲੋਂ ਕਿ ਜਿਹੜਾ ਇਹੋ ਜਿਹਾ ਖੋਟਾ ਕਰਮ ਹੈ ਜਾਂ ਇਹੋ ਜਿਹੇ ਖੋਟੇ ਕੰਮ ਕਰਨ ਵਾਲੇ ਬੰਦੇ 13ਵੀਂ ਸਦੀ ਚ ਪੈਦਾ ਹੋਣਗੇ। ਜਿਹੜਾ ਹਿਜਰੀ ਦਾ 13ਵੀਂ ਸਦੀ ਦਾ ਸੰਨ ਹੈ ਨਾ, ਕਹਿੰਦਾ ਮੈਂ ਸੁਣਿਆ ਸੀ ਵੀ ਉਸ ਸਮੇਂ ਵਿਚ ਇਹੋ ਜਿਹੇ ਖੋਟੇ ਬੰਦੇ, ਇਹੋ ਜਿਹੇ ਭੈੜੇ ਕਰਮ ਕਰਨ ਵਾਲੇ ਬੰਦੇ ਉਦੋਂ ਪੈਦਾ ਹੋਣਗੇ।
ਸਭ ਅਬਲੋ ਨੈ ਆਵਤ ਪਏ, ਆਗੇ ਹੀ ਲੱਛਣ ਬਿਦ ਪਏ।
ਹਾਲੇ 13ਵੀਂ ਸਦੀ ਤਾਂ ਆਈ ਨੀ, ਪਰ ਉਹ ਜੇ ਬੰਦੇ ਵੇਖੋ ਪੈਂਦੇ ਖਾਂ ਵਰਗੇ ਪਹਿਲਾਂ ਬਣ ਗਏ। ਵਜ਼ੀਰ ਖਾਂ ਕਹਿੰਦਾ ਜੀ ਇਹੋ ਜਿਹੇ ਖੋਟੇ ਬੰਦੇ ਤਾਂ 13ਵੀਂ ਸਦੀ ਚ ਪੈਦਾ ਹੋਣੇ ਮੈਂ ਸੁਣੇ ਸੀ, ਪਰ 13ਵੀਂ ਸਦੀ ਤਾਂ ਆਈ ਨਹੀਂ, ਪਰ ਇਹੋ ਜਿਹੇ ਬੰਦੇ ਪਹਿਲਾਂ ਪੈਦਾ ਹੋ ਗਏ ਨੇ, ਇਸ ਕਰਕੇ ਉਹ ਸਦੀ ਆਉਣ ਤੋਂ ਪਹਿਲਾਂ ਉਹ ਸਦੀ ਦੇ ਜਿਹੜੇ ਲੱਛਣ ਨੇ ਉਹ ਹੁਣੇ ਪੈਦਾ ਹੋਣ ਲੱਗ ਪਏ ਨੇ, ਉਹ ਲੱਛਣ ਹੁਣੇ ਹੀ ਪ੍ਰਗਟ ਹੋਣ ਲੱਗ ਪਏ ਨੇ।
ਇਸ ਪਠਾਨ ਕੀ ਸੁਣੀਏ ਬਾਤ,
ਜੀ ਆਹ ਜਿਹੜਾ ਪਠਾਨ ਆਇਆ ਨਾ ਇਹਦੀ ਗੱਲ ਸੁਣੋ, ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ।
ਜਿਮ ਮੈਂ ਸੁਣੀ ਤੋਂ ਬਖਿਆਤ,
ਮੈਂ ਇਹਦੀ ਰਗ ਰਗ ਤੋਂ ਵਾਕਫ ਹਾਂ ਤੇ ਮੈਂ ਇਹਦੇ ਬਾਰੇ ਜਿਵੇਂ ਸੁਣਿਆ ਬਾਦਸ਼ਾਹ ਸਲਾਮਤ, ਉਹ ਮੈਂ ਤੁਹਾਨੂੰ ਦੱਸਦਾ, ਤੁਸੀਂ ਆਪ ਸੁਣ ਕੇ ਨਿਰਣਾ ਕਰ ਲਿਓ ਜੇ ਕਿਹੜਾ ਦੋਸ਼ੀ ਹੈ ਤੇ ਕਿਹੜਾ ਦੋਸ਼ੀ ਨਹੀਂ ਹੈ। ਇਹ ਜਿਹੜਾ ਪੈਂਦੇ ਖਾਂ ਤੁਹਾਡੇ ਕੋਲ ਆਇਆ ਪੁਕਾਰ ਕਰਨ ਵਾਸਤੇ, ਇਹਦੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ।
ਮਾਦਰ ਪਦਰ ਹੀਨ ਏ ਰਿਓ,
ਇਹਦਾ ਮਾਂ ਤੇ ਬਾਪ ਦੋਵੇਂ ਮਰ ਗਏ ਸੀ ਛੋਟੇ ਹੁੰਦਿਆਂ। ਮਾਦਰ ਪਿਦਰ, ਮਾਂ ਔਰ ਪਿਤਾ ਦੋਵੇਂ ਹੀ ਇਹਦੇ ਛੋਟੇ ਹੁੰਦਿਆਂ ਮਰ ਗਏ ਸਨ।
ਰੁਲਤ ਫਿਰਤ ਕਿਤੇ ਛਾਉ ਨਾ ਲਿਓ,
ਉਹਦਾ ਫਿਰਦਾ ਸੀ ਆਪਣੇ ਮਾਮਿਆਂ ਦੇ ਕੋਲ, ਇਹਦੇ ਮਾਮੇ ਰਹਿੰਦੇ ਨੇ ਛੋਟੇ ਮੀਰ, ਉਹਨਾਂ ਦੇ ਕੋਲ ਰੁਲਦਾ ਫਿਰਦਾ ਸੀ, ਕੋਈ ਇਹਦੀ ਬਾਤ ਨਹੀਂ ਸੀ ਪੁੱਛਦਾ, ਅਨਾਥਾਂ ਵਾਂਗਰ ਜ਼ਿੰਦਗੀ ਗੁਜ਼ਾਰ ਰਿਹਾ ਸੀ।
ਦਿਆਲ ਸੁਭਾਵ ਗੁਰੂ ਜਬ ਹੀਰਾ, ਰਾਖਿਓ ਨਿਕਟ ਜੱਤਾ ਹੋਏ ਚੇਰਾ।
ਗੁਰੂ ਹਰਗੋਬਿੰਦ ਸਾਹਿਬ ਦਾ ਸੁਭਾਅ ਬੜਾ ਦਿਆਲੂ ਹੈ, ਬਾਦਸ਼ਾਹ ਉਹ ਬੜੇ ਦਿਆਲ ਸੁਭਾਅ ਦੇ ਧਾਰਨੀ ਨੇ, ਉਹਨਾਂ ਨੇ ਕਿਤੇ ਇਹਨੂੰ ਵੇਖ ਲਿਆ ਰੁਲਦੇ ਫਿਰਦੇ ਨੂੰ, ਇਹ ਚਲਾ ਗਿਆ ਉਹਨਾਂ ਦੇ ਕੋਲ, ਉਹਨਾਂ ਨੇ ਇਹਨੂੰ ਵੇਖ ਲਿਆ ਕਿ ਰੁਲ ਰਿਹਾ, ਅਨਾਥ ਹੈ, ਇਹਦੇ ਮਾਂ ਬਾਪ ਕੋਈ ਨਹੀਂ, ਉਹਨਾਂ ਨੇ ਇਹਨੂੰ ਆਪਣਾ ਚੇਲਾ ਬਣਾ ਕੇ ਆਪਣੇ ਕੋਲ ਰੱਖ ਲਿਆ।
ਦੀਲ ਬਿਲੰਦ ਬਲੀ ਇਹ ਜਾਨਾ, ਪਾਰਿਓ ਇਸ ਤੋਂ ਪੁੱਤਰ ਸਮਾਨਾ।
ਉੱਚੀ ਲੰਮੀ ਡੀਲ ਗੁਰੂ ਜੀ ਨੇ ਵੇਖੀ ਵੀ 14 ਸਾਲ ਦੀ ਉਮਰ ਵਿਚ ਇਹਦਾ ਸਰੀਰ ਬੜਾ ਉੱਚਾ ਲੰਮਾ, ਬੜਾ ਜਵਾਨ ਹੋਏਗਾ, ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਆਪਣੇ ਪੁੱਤਰਾਂ ਵਾਂਗਰ ਪਾਲਿਆ। ਜਿਵੇਂ ਆਪਣੇ ਪੁੱਤਰਾਂ ਨੂੰ ਪਾਲਿਆ ਨਾ, ਉਦਾਂ ਆਪਣੇ ਪੁੱਤਰਾਂ ਵਾਂਗਰ ਹੀ ਪੈਂਦੇ ਖਾਂ ਦੀ ਪਰਵਰਿਸ਼ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਹੈ।
ਇੰਜ ਕਰ ਦਿੱਤੇ ਰਹੇ ਗਿਰਾਸ
ਤੱਕ ਕੇ ਆਪਣੇ ਹੱਥੀ ਗੁਰਾਈਆਂ ਤੋੜ ਤੋੜ ਕੇ ਇਹਦੇ ਮੂੰਹ ਚ ਪਾਉਂਦੇ ਰਹੇ ਨੇ ਗੁਰੂ ਸਾਹਿਬ। ਇੰਨਾ ਪਿਆਰ ਇਹਨੂੰ ਗੁਰੂ ਸਾਹਿਬ ਨੇ ਕੀਤਾ ਕਿ ਆਪਣੇ ਹੱਥੀ ਗਰਾਈਆਂ ਤੋੜ ਕੇ ਦੇ ਮੂੰਹ ਚ ਪਾਉਂਦੇ ਰਹੇ ਨੇ।
ਕਰਤ ਪ੍ਰੇਮ ਕੋ ਰਾਖੇ ਉਪਾਸ
ਜਿਆਦਾ ਭਾਰੀ ਪ੍ਰੇਮ ਕਰਕੇ ਗੁਰੂ ਜੀ ਨੇ ਇਹਨੂੰ ਆਪਣੇ ਕੋਲ ਰੱਖਿਆ, ਆਪਣੇ ਪਾਸ ਰੱਖਿਆ।
ਜਬ ਦਿਨ ਆਪਣੇ ਆਪ ਜਬ ਇਨ ਆਪਣੋ ਆਪ ਸੰਭਾਰਾ ਆਯੋ ਤਿਨ ਪਰ ਕਰਨ ਪੁਕਾਰਾ।
ਜਦੋਂ ਇਹਨੇ ਆਪਣਾ ਆਪ ਸੰਭਾਲ ਲਿਆ, ਹੁਣ ਵੇਖਦਾ ਵੀ ਮੈਂ ਪਲ ਗਿਆ, ਚੰਗਾ ਭਲਾ ਹੋ ਗਿਆ, ਮੇਰੇ ਕੋਲ ਸਾਰਾ ਕੁਝ ਆ ਗਿਆ, ਤੇ ਜਿਨ੍ਹਾਂ ਨੇ ਏਡਾ ਵੱਡਾ ਪਰਉਪਕਾਰ ਕੀਤਾ ਉਹਨਾਂ ਦੇ ਪਰਉਪਕਾਰ ਨੂੰ ਭੁਲਾ ਕੇ ਅਕਿਰਤ ਕਣ ਬਣ ਕੇ ਹੁਣ ਉਹਨਾਂ ਦੇ ਖਿਲਾਫ਼ ਹੀ ਪੁਕਾਰ ਕਰਨ ਆ ਗਏ, ਜਿਨ੍ਹਾਂ ਨੇ ਪਾਲਿਆ, ਪਰਵਰਿਸ਼ ਕੀਤੀ ਇਹਦੀ, ਇਹਦੀਆਂ ਹਰ ਜ਼ਰੂਰਤਾਂ ਲੋੜਾਂ ਪੂਰੀਆਂ ਕੀਤੀਆਂ, ਇਹਨੂੰ ਵਿਆਹਿਆ, ਇਹਦਾ ਮਕਾਨ ਇਹਨੂੰ ਬਣਾ ਕੇ ਦਿੱਤਾ, ਇਹਨੇ ਪਰਉਪਕਾਰ ਇਹਦੇ ਤੇ ਕੀਤੇ, ਹੁਣ ਵੇਖੋ ਉਹਨਾਂ ਦਾ ਇਹਨੇ ਸ਼ੁਕਰਾਨਾ ਤਾਂ ਕੀ ਕਰਨਾ ਸੀ, ਉਹਨਾਂ ਦੇ ਬਰ ਖਿਲਾਫ ਪੁਕਾਰ ਕਰਨ ਲਈ ਆ ਗਿਆ।
ਲਮਨ ਖਾਏ ਕਰਦੇ ਵਧਾਏ ਨਿਮਕ ਹਰਾਮੀ ਦਾਦੀ ਉਠਾਏ।
ਉਹਨਾਂ ਦਾ ਲੂਣ ਖਾਧਾ ਇਹਨੇ ਤੇ ਲੂਣ ਖਾ ਕੇ ਆਪਣੀ ਦੇਹ ਵਧਾਈ ਹੈ, ਪਰ ਹੁਣ ਨਮਕ ਹਰਾਮੀ ਬਣ ਕੇ ਇੱਥੇ ਆਇਆ। ਨਮਕ ਹਲਾਲ ਨਹੀਂ ਕੀਤਾ ਇਹਨੇ ਗੁਰੂ ਦਾ ਨਮਕ ਖਾ ਕੇ, ਨਮਕ ਹਰਾਮੀ ਬਣ ਕੇ ਇੱਥੇ ਆਇਆ, ਆ ਕੇ ਇੱਥੇ ਪੁਕਾਰ ਕਰ ਰਿਹਾ।
ਸਮਾਜਾਨੀਅਤ ਖੋਟਾ
ਪਾਤਸ਼ਾਹ, ਮੈਂ ਤਾਂ ਵੇਖਦਾ ਵੀ ਉਹ ਜਿਹੜਾ 13ਵੀਂ ਸਦੀ ਦਾ ਸਮਾਂ ਸੀ ਨਾ ਪਹਿਲਾਂ ਆ ਗਿਆ, ਉਹ ਜਿਹੜਾ 13ਵੀਂ ਸਦੀ ਚ ਹੋਣਾ ਸੀ ਉਹ ਪਹਿਲਾਂ ਬੀਤ ਰਿਹਾ, ਇਹ ਖੋਟਾ ਸਮਾਂ ਹੁਣ ਹੀ ਆ ਪਹੁੰਚਿਆ।
ਅਦਮਨ ਰੱਖੇ ਬਦ ਕੋ ਛੋਟਾ,
ਇਹੋ ਜਿਹਾ ਖੋਟਾ ਸਮਾਂ ਆ ਗਿਆ ਬਾਦਸ਼ਾਹ, ਇਹ ਛੋਟਾ ਆਪਣੇ ਵੱਡਿਆਂ ਦਾ ਅਦਬ ਨਹੀਂ ਰੱਖਦਾ, ਜਿਹੜਾ ਛੋਟਾ ਉਹ ਆਪਣੇ ਵੱਡਿਆਂ ਦਾ ਸਤਿਕਾਰ ਨਹੀਂ ਰੱਖਦਾ।
ਪੁੱਤਰ ਪਿਤਾ ਕੋ ਕਰੇ ਪ੍ਰਹਾਰਾ,
ਸਮਾਂ ਆ ਗਿਆ 13ਵੀਂ ਸਦੀ ਵਿਚ ਜਿਹੜਾ ਆਉਣਾ ਸੀ ਨਾ, ਉਹ ਪਹਿਲਾਂ ਲੱਛਣ ਨਜ਼ਰ ਆਉਣ ਲੱਗ ਪਏ ਨੇ ਕਿ ਪੁੱਤਰਾਂ ਨੇ ਪਿਓ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ।
ਪਤੀ ਕੋ ਹੱਥ ਚਾਤ ਚਿਤ ਦਾਰਾ,
ਔਰ ਇਸਤਰੀ ਆਪਣੇ ਪਤੀ ਨੂੰ ਮਾਰਨਾ ਚਾਹੁੰਦੀ, ਉਹ ਵੀ ਆਪਣੇ ਪਤੀ ਨੂੰ ਮਾਰਨ ਵੇਲੇ ਗੁਰੇਜ ਨਹੀਂ ਕਰਦੀ।
ਕਰੇ ਭਲੋ ਪਰ ਬੁਰਾ ਵਿਸਾਲ,
ਜਿਹੜਾ ਭਲਾ ਕਰਦਾ ਉਹਦੇ ਨਾਲ ਬੁਰਾ ਕਰਨ ਦੀ ਬਿਰਤੀ ਲੋਕਾਂ ਵਿਚ ਆ ਗਈ ਕਿ ਲੋਕ ਜਿਹੜਾ ਇਹਦੇ ਨਾਲ ਭਲਾ ਕਰੇ ਇਹ ਉਹਦੇ ਨਾਲ ਬੁਰਾ ਕਰਦਾ, ਏਦਾਂ ਦੀ ਲੋਕਾਂ ਦੀ ਬਿਰਤੀ ਬਣ ਗਈ ਹੈ।
ਸੋਨੇ ਨਾ ਪਿਖੇ ਜਾਏ ਅਸਰ ਹਾਲ,
ਬਾਦਸ਼ਾਹ ਇਹੋ ਜਿਹਾ ਹਾਲ ਹੋ ਗਿਆ ਲੋਕਾਂ ਦਾ ਵੀ ਨਾ ਸੁਣਿਆ ਜਾਂਦਾ ਨਾ ਵੇਖਿਆ ਜਾਂਦਾ, ਇੰਨੇ ਪਾਪ ਹੋਣ ਲੱਗ ਪਏ ਨੇ। ਬਾਦਸ਼ਾਹ ਸਲਾਮਤ, 13ਵੀਂ ਸਦੀ ਤਾਂ ਖਬਰੇ ਕਦੋਂ ਆਉਣੀ ਹੈ, ਪਰ ਉਹਦੇ ਤੋਂ ਪਹਿਲਾਂ ਹੀ ਇੰਨੇ ਜ਼ਿਆਦਾ ਗੁਨਾਹ ਹੋਣ ਲੱਗ ਪਏ ਨੇ ਜਿਹੜੇ ਨਾ ਸੁਣੇ ਜਾ ਸਕਦੇ ਨੇ ਨਾ ਵੇਖੇ ਜਾ ਸਕਦੇ ਨੇ।
ਇਹ ਸੁਣ ਸ਼ਾ ਤੁਸ਼ਨੀ
ਬਯੋ, ਇਹ ਸੁਣ ਕੇ ਬਾਦਸ਼ਾਹ ਚੁੱਪ ਕਰ ਗਿਆ। ਵਜ਼ੀਰ ਖਾਨ ਨੇ ਜਦੋਂ ਇਹ ਗੱਲ ਕਹੀ ਨਾ ਤੇ ਬਾਦਸ਼ਾਹ ਸੁਣ ਕੇ ਚੁੱਪ ਕਰ ਗਿਆ।
ਕੁਝ ਸਮਾਂ ਜਬ ਹੋਂ ਬਿਤ ਗਯੋ,
ਇਸ ਤਰ੍ਹਾਂ ਕੁਝ ਇਹ ਗੱਲ ਬਿਲਕੁਲ ਬੰਦ ਹੋ ਗਈ, ਇਹਦੇ ਤੇ ਹੁਣ ਚਰਚਾ ਹੀ ਨਹੀਂ ਹੋਈ ਮੁੜ ਕੇ। ਕੁਝ ਸਮਾਂ ਹੋਰ ਗੱਲਾਂ ਚੱਲਣ ਲੱਗ ਪਈਆਂ, ਜਦੋਂ ਕੁਝ ਸਮਾਂ ਬਤੀਤ ਹੋਇਆ
ਹੁਣ ਅਸਕਾਜ ਆਨ ਕਰ ਪਰਿਓ,
ਕੋਈ ਇਹੋ ਜਿਹਾ ਕੰਮ ਸਰਕਾਰ ਦਾ ਆਣ ਪਿਆ ਬਾਦਸ਼ਾਹ ਦਾ, ਕੋਈ ਇਹੋ ਜਿਹਾ ਖਾਸ ਕੰਮ ਆਣ ਪਿਆ।
ਹਾਂ ਵਜ਼ੀਰ ਕੋ ਪਠਵਨ ਕਰਿਓ,
ਕੰਮ ਕਰਨ ਵਾਸਤੇ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਭੇਜ ਦਿੱਤਾ ਕਿ ਵਜ਼ੀਰ ਖਾਂ ਇਹ ਕੰਮ ਤੂੰ ਕਰਕੇ ਆਉਣਾ। ਸੁਭਾਵਕ ਹੀ ਕੋਈ ਇਹੋ ਜਿਹਾ ਸਰਕਾਰੀ ਦਰਬਾਰੇ ਕੰਮ ਆਣ ਪਿਆ, ਉਹ ਕੰਮ ਨੂੰ ਕਰਨ ਵਾਸਤੇ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਭੇਜ ਦਿੱਤਾ।
ਜਾਏ ਸੁਧਾਰੋ ਬਿਗੜੇ ਨਾਹੀ, ਤੁਝ ਬਿਨ ਬਣੇ ਨਾ ਬੁੱਧ ਕੋ ਚਾਹੇ।
ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਆਖਿਆ, ਵਜ਼ੀਰ ਖਾਂ ਜਾ ਇਹ ਕੰਮ ਤੂੰ ਕਰਕੇ ਆ ਤਾਂ ਜੋ ਇਹ ਕੰਮ ਵਿਗੜੇ ਨਾ, ਕਿਉਂਕਿ ਤੇਰੇ ਤੋਂ ਬਿਨਾਂ ਇਹ ਕੰਮ ਨਹੀਂ ਹੋਣਾ, ਤੂੰ ਬੜਾ ਬੁੱਧੀ ਵਾਲਾ ਸਿਆਣਾ ਹੈ, ਤੇਰੇ ਤੋਂ ਬਿਨਾਂ ਇਹ ਕੰਮ ਸਿੱਧ ਨਹੀਂ ਹੋਣਾ।
ਵਜ਼ੀਰ ਗਯੋ ਬਹਿਰੋਤ ਖਾਨ ਵਜ਼ੀਰ,
ਕੇ ਬਾਦਸ਼ਾਹ ਦਾ ਹੁਕਮ ਸੀ, ਆਖਰਕਾਰ ਵਜ਼ੀਰ ਖਾਂ ਨੂੰ ਜਾਣਾ ਪੈਣਾ ਸੀ। ਵਜ਼ੀਰ ਖਾਂ ਬਾਦਸ਼ਾਹ ਦਾ ਹੁਕਮ ਸੁਣ ਕੇ ਉਸੇ ਵਕਤ ਬਾਹਰ ਨੂੰ ਚੱਲ ਪਿਆ।
ਅਰਖੇ ਤਬ ਉਮਰਾ ਵਿਜ ਤੀਰ,
ਵਜ਼ੀਰ ਖਾਂ ਚਲਾ ਗਿਆ ਤੇ ਜਿਹੜੇ ਗੁਰੂ ਦੇ ਵਿਰੋਧੀ ਉਮਰਾਵ ਸੀ ਉਹ ਬੜੇ ਖੁਸ਼ ਹੋਏ ਵੀ ਹੁਣ ਤਾਂ ਸਮਾਂ ਮਿਲ ਗਿਆ ਗੱਲ ਕਰਨ ਦਾ ਗੁਰੂ ਸਾਹਿਬ ਦੇ ਖਿਲਾਫ਼, ਕਿਉਂਕਿ ਵਜ਼ੀਰ ਖਾਂ ਦੇ ਸਾਹਮਣੇ ਅਸੀਂ ਬੋਲ ਨਹੀਂ ਸੀ ਸਕਦੇ, ਉਹ ਗੱਲ ਹੀ ਨਹੀਂ ਕਰਨ ਦਿੰਦਾ ਕਿਸੇ ਨੂੰ। ਹੁਣ ਉਹ ਚਲਾ ਗਿਆ, ਹੁਣ ਸਾਡੀ ਮਨ ਮਰਜ਼ੀ ਚੱਲੇਗੀ। ਹੁਣ ਅਮਰਾਵ ਜਿਹੜੇ ਸੀ ਕੁਤਬ ਖਾਂ ਦੇ ਸਮੇਤ ਉਹ ਸਾਰੇ ਬੜੇ ਖੁਸ਼ ਹੋਏ।
ਕਿਤ ਪੈਂਦਾ ਲੈ ਸੰਗ ਦਮਾਦ,
ਪੈਂਦਾ ਖਾਂ ਵੀ ਆਪਣੇ ਜਵਾਈ ਨੂੰ ਨਾਲ ਲੈ ਕੇ ਤੇ ਜਿਹੜੇ ਦੇ ਨਾਲ ਦੇ ਹੋਰ ਪਠਾਨ ਸੀ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ
ਪਹੁੰਚਿਓ ਪੂਰਪ ਜਾਮਨ ਦਾਦ,
ਉੱਥੇ ਪਹੁੰਚਿਆ ਜਿਹੜਾ ਕਿਲੇ ਦਾ ਕਚਹਿਰੀ ਦਾ ਮੁੱਖ ਦਰਵਾਜ਼ਾ ਸੀ ਨਾ, ਉੱਥੇ ਪਹੁੰਚਿਆ ਆਪਣੀ ਪੁਕਾਰ ਅੰਦਰ ਤੱਕ ਪਹੁੰਚਾਉਣ ਵਾਸਤੇ ਕਿ ਮੇਰੀ ਫਰਿਆਦ ਅੰਦਰ ਤੱਕ ਬਾਦਸ਼ਾਹ ਕੋਲ ਜਾਵੇ, ਉੱਥੇ ਪੈਂਦੇ ਖਾਂ ਆ ਕੇ ਪਹੁੰਚਿਆ ਹੈ।
ਸੰਗ ਪਛਾਣ ਪੰਚ ਸਹਿਬੇ, ਸਭ ਇੱਕ ਥਾਨ ਬੈਠੋ ਪਏ।
ਨਾਲੇ ਦੇ 500 ਪਠਾਨ ਆਏ ਨੇ ਤੇ 500 ਦੇ 500 ਪਠਾਨ ਇਕੱਠੇ ਹੋ ਕੇ ਨਾਲ ਆਏ, ਸਾਰੇ ਬਾਹਰ ਆ ਕੇ ਕਚਹਿਰੀ ਦੇ ਬਾਹਰ ਜਿੱਥੇ ਮੁੱਖ ਦਰਵਾਜ਼ਾ ਸੀ ਅੰਦਰ ਜਾਣ ਦੀ ਜਿੱਥੇ ਇਜਾਜ਼ਤ ਨਹੀਂ ਸੀ ਉੱਥੇ ਬਾਹਰਲੇ ਪਾਸੇ ਆਣ ਕੇ ਸਾਰੇ ਬੈਠ ਗਏ।
ਜਿਸ ਮੈਂ ਉਤੋਂ ਪਾਰੂ ਜੋਏ ਆਇਓ ਪੁਰ ਬਿਲੋਕੇ ਸੋਏ।
ਜਿਹੜਾ ਰਾਤ ਨੂੰ ਪਹਿਰਾ ਦਿੰਦਾ ਸੀ ਨਾ, ਜਿਹੜਾ ਰਾਤੀ ਇਨ੍ਹਾਂ ਨੂੰ ਮਿਲਿਆ ਸੀ ਪੈਂਦੇ ਖਾਂ ਉਨ੍ਹਾਂ ਨੂੰ, ਜਿਹਨੇ ਕਿਹਾ ਸੀ ਸਵੇਰੇ ਤੁਹਾਡੀ ਪੁਕਾਰ ਸੁਣੇਗਾ ਬਾਦਸ਼ਾਹ, ਉਹੀ ਪਹਿਰੇਦਾਰ ਡਿਊਟੀ ਤੇ ਖੜਾ ਸੀ ਉੱਥੇ। ਉਹਨੇ ਬਾਹਰ ਆ ਕੇ ਵੇਖਿਆ ਵੀ ਪੈਂਦੇ ਖਾਂ ਦੇ ਸਮੇਤ ਸਾਰੇ ਪਠਾਨ ਬੈਠੇ ਨੇ।
ਜਾਨ ਪੁਕਾਰੂ ਬੂਜਨ ਕੀਨ,
ਉਹਨੇ ਜਾ ਕੇ ਇਨ੍ਹਾਂ ਨੂੰ ਪੁੱਛਿਆ,
ਰੋਲ ਕਰਿਓ ਤੁਮ ਹੋ ਨਿਜ ਚੀਨ।
ਕਹਿਣ ਲੱਗਾ ਉਹ ਰਾਤ ਨੂੰ ਤੁਸੀਂ ਰੋਲਾ ਪਾਉਂਦੇ ਸੀ ਜਦੋਂ ਮੈਂ ਤੁਹਾਨੂੰ ਰੋਕਿਆ। ਉਹ ਪਹਿਰੇਦਾਰ ਕੋਲ ਆਇਆ, ਉਹਦਾ ਕੰਮ ਸੀ ਬਾਦਸ਼ਾਹ ਕੋਲ ਪੁਕਾਰ ਕਰਨੀ, ਲੋਕਾਂ ਦੀ ਫਰਿਆਦ ਸੁਣਾਣੀ। ਉਹਨੇ ਬਾਹਰ ਆ ਕੇ ਵੇਖਿਆ, ਕਹਿੰਦਾ ਉਹ ਤੁਸੀਂ ਸੀ ਰਾਤ ਨੂੰ ਜਿਹੜੇ ਰੋਲਾ ਪਾਉਂਦੇ ਸੀ, ਕਿਹੜੀ ਗੱਲੇ ਰੋਲਾ ਪਾਉਂਦੇ ਸੀ? ਉਹਨੇ ਪੁੱਛਿਆ ਨਾ ਪੁਕਾਰੂ ਨੇ ਉਸ ਵੇਲੇ ਪਹਿਰੇਦਾਰ ਨੇ, ਪੈਂਦੇ ਖਾਂ ਸੁਣਦਿਆਂ ਸਾਰ ਉੱਠ ਕੇ ਖਲੋ ਗਿਆ,
ਹੱਥ ਜੋੜ ਕਰ ਫਿਰ ਅਗਵਾਏ,
ਹੱਥ ਜੋੜ ਕੇ ਪਹਿਰੇਦਾਰ ਦੇ ਸਾਹਮਣੇ ਖਲੋ ਗਿਆ। ਪਹਿਰੇਦਾਰ ਨੂੰ ਹੱਥ ਜੋੜ ਕੇ ਕਹਿਣ ਲੱਗਾ,
ਕਿਮ ਹਜ਼ਰਤ ਨੇ ਰਾਤ ਉਚਾਰਾ।
ਕਹਿੰਦਾ ਪਹਿਰੇਦਾਰ ਜੀ ਇਹ ਦੱਸੋ ਵੀ ਰਾਤ ਨੂੰ ਬਾਦਸ਼ਾਹ ਨੇ ਕੀ ਕਿਹਾ ਸੀ ਤੁਹਾਨੂੰ? ਜਦੋਂ ਅਸੀਂ ਪੁਕਾਰ ਕਰ ਰਹੇ ਸੀ ਉਦੋਂ ਬਾਦਸ਼ਾਹ ਨੇ ਤੁਹਾਨੂੰ ਕੀ ਕਿਹਾ ਸੀ?
ਨਹੀਂ ਨਿਆਮ ਹਮਾਰਾ,
ਸਾਡਾ ਨਿਆਬ ਕਰੇਗਾ ਜਾਂ ਨਹੀਂ ਕਰੇਗਾ? ਬਾਦਸ਼ਾਹ ਸਾਡੀ ਗੱਲ ਸੁਣੇਗਾ ਜਾਂ ਨਹੀਂ ਸੁਣੇਗਾ? ਇਨਸਾਫ ਕਰੇਗਾ ਕਿ ਨਹੀਂ ਕਰੇਗਾ?
ਜੇ ਅਬ ਸਿਮਰਨ ਦਿਓ ਕਰਾਏ, ਦਰਬ ਪੰਚ ਸਹਿ ਹਮ ਤੇ ਪਾਏ।
ਪਹਿਰੇਦਾਰ ਜੀ, ਜੇ ਤੁਸੀਂ ਅੰਦਰ ਜਾ ਕੇ ਬਾਦਸ਼ਾਹ ਨੂੰ ਸਾਡੇ ਬਾਰੇ ਯਾਦ ਕਰਾ ਦਿਓ ਵੀ ਅਸੀਂ ਰਾਤ ਵਾਲੇ ਬੰਦੇ ਆ, ਤੇ ਮਹਾਰਾਜ ਜੀ ਅਸੀਂ ਆ 500 ਰੁਪਇਆ ਤੁਹਾਨੂੰ ਇਨਾਮ ਵਜੋਂ ਦੇਵਾਂਗੇ, ਰਿਸ਼ਵਤ ਵੀ ਦੇ, ਲਾਲਚ ਵੀ ਦੇ ਰਿਹਾ, ਆ 500 ਰੁਪਇਆ ਅਸੀਂ ਤੁਹਾਨੂੰ ਦੇਵਾਂਗੇ ਜੇ ਤੂੰ ਸਾਡਾ ਇਹ ਕੰਮ ਕਰ ਦੇਵੇ, ਅੰਦਰ ਜਾ ਕੇ ਬਾਦਸ਼ਾਹ ਨੂੰ ਯਾਦ ਕਰਾ ਦੇਵੇ।
ਪਾਰੋ ਨਿਆਮ ਤੁਮਾਰਾ,
ਪਹਿਰੇਦਾਰ ਉਸ ਵੇਲੇ ਬੋਲਿਆ, ਕਹਿਣ ਲੱਗਾ ਪਠਾਨ ਜੀ ਤੁਹਾਡਾ ਨਿਆਬ ਜ਼ਰੂਰ ਹੋਵੇਗਾ।
ਕਰਬੇ ਕਰ ਨਿਸ਼ਾ ਉਚਾਰਾ,
ਬਾਦਸ਼ਾਹ ਨੇ ਰਾਤ ਵੀ ਇਹ ਗੱਲ ਕਹੀ ਸੀ, ਉਹ ਕਹਿੰਦਾ ਸੀ ਕਿ ਮੈਂ ਇਹਦਾ ਨਿਆਬ ਜਿਹੜਾ ਜ਼ਰੂਰ ਕਰਾਂਗਾ, ਸਵੇਰੇ ਦਿਨ ਚੜ੍ਹਦਿਆਂ ਇਨ੍ਹਾਂ ਦੀ ਗੱਲ ਸੁਣਾਂਗਾ।
ਨਿਸ ਕੀ ਬਾਤ ਹੋਏ ਜੇ ਸਿਮਰਨ, ਤੁਮੋ ਹਕਾਰਨ ਕਰੈ ਤਤ ਛਿਨ।
ਬਾਦਸ਼ਾਹ ਨੂੰ ਰਾਤ ਦੀ ਤੁਹਾਡੀ ਗੱਲ ਚੇਤੇ ਹੋਈ, ਬਾਦਸ਼ਾਹ ਪਤਾ ਨੀ ਕਿੰਨੇ ਕੁ ਕੰਮ ਹੁੰਦੇ ਨੇ ਭੁੱਲ ਵੀ ਜਾਂਦਾ, ਜੇ ਉਹਨੂੰ ਰਾਤ ਵਾਲੀ ਗੱਲ ਚੇਤੇ ਹੋਈ ਤੇ ਮੈਂ ਯਾਦ ਕਰਾਵ ਨਾ ਤੇ ਉਹ ਤੁਹਾਨੂੰ ਆਪਣੀ ਸਭਾ ਵਿਚ ਕਚਹਿਰੀ ਚ ਬੁਲਾ ਕੇ ਤੁਹਾਡਾ ਨਿਆਂ ਜ਼ਰੂਰ ਕਰੇਗਾ।
ਲਾਲਚ ਲੱਗ ਪਾਰੂ ਗਇਓ,
500 ਰੁਪਇਆ ਬੋਲਦਾ ਸੀ ਪਹਿਰੇਦਾਰ ਦੇ ਨਾਲ, 500 ਰੁਪਇਆ ਪੈਂਦੇ ਖਾਂ ਨੇ ਦੇਣਾ ਕੀਤਾ ਸੀ, ਪਹਿਰੇਦਾਰ ਲਾਲਚ ਵਸ ਹੋ ਕੇ ਅੰਦਰ ਗਿਆ ਬਾਦਸ਼ਾਹ ਦੀ ਕਚਹਿਰੀ ਵਿਚ।
ਸਲਾਬਤ ਖਾਂ ਤੋਂ ਕੀਓ,
ਅੰਦਰ ਜਾ ਕੇ ਸਲਾਬਤ ਖਾਂ ਨੂੰ ਮਿਲਿਆ। ਸਲਾਬਤ ਖਾਂ ਜਿਹੜਾ ਸੀ ਇਹ ਖਾਸ ਉਸ ਵੇਲੇ ਬਾਦਸ਼ਾਹ ਦਾ ਬਿਲਕੁਲ ਖਾਸ ਵਿਅਕਤੀ ਸੀ, ਜਿਹੜਾ ਲੋਕਾਂ ਦੀਆਂ ਪੁਕਾਰਾਂ ਬਾਦਸ਼ਾਹ ਕੋਲ ਪਹੁੰਚਾਉਂਦਾ ਸੀ। ਸਲਾਬਤ ਖਾਂ ਕੋਲੋਂ ਪਹਿਰੇਦਾਰ ਚੱਲ ਕੇ ਗਿਆ,
ਨਿਸ ਮੈਂ ਅਜਰਤ ਸੁਣਿਓ ਪੁਕਾਰ, ਕਯੋ ਨਿਆਮ ਹਮ ਕਰੈ ਸਕਾਰ।
ਪਹਿਰੇਦਾਰ ਨੇ ਜਾ ਕੇ ਸਲਾਬਤ ਖਾਂ ਨੂੰ ਕਿਹਾ, ਕਹਿੰਦਾ ਸਲਾਬਤ ਖਾਂ ਜੀ ਰਾਤ ਨੂੰ ਕੁਝ ਬੰਦਿਆਂ ਨੇ ਪੁਕਾਰ ਕੀਤੀ ਸੀ ਆ ਕੇ, ਤੇ ਬਾਦਸ਼ਾਹ ਸਲਾਮਤ ਨੇ ਰਾਤ ਨੂੰ ਮੈਨੂੰ ਹੀ ਕਿਹਾ ਸੀ ਬੁਲਾ ਕੇ ਕਿ ਮੈਂ ਇਨ੍ਹਾਂ ਦਾ ਸਵੇਰੇ ਨਿਆਂ ਕਰਾਂਗਾ, ਕਿ ਇਹ ਜਿਹੜੇ ਬੰਦੇ ਪੁਕਾਰ ਕਰ ਰਹੇ ਨੇ ਇਨ੍ਹਾਂ ਦਾ ਇਨਸਾਫ ਮੈਂ ਸਵੇਰੇ ਦਿਨ ਚੜ੍ਹਦਿਆਂ ਕਰਾਂਗਾ, ਇਹ ਗੱਲ ਬਾਦਸ਼ਾਹ ਨੇ ਕਹੀ ਸੀ।
ਬੰਦੇ
ਹੁਣ ਬਾਹਰ ਦਰਵਾਜ਼ੇ ਤੇ ਆਣ ਕੇ ਬੈਠੇ ਹੋਏ ਨੇ, ਪੁਕਾਰ ਕਰਨ ਵਾਸਤੇ ਆਏ ਹੋਏ ਨੇ।
ਸੁਣਾਏ ਦੀਜੀ ਹੈ ਐਸੀ,
ਤੁਸੀਂ ਹੁਣ ਬਾਦਸ਼ਾਹ ਕੋਲ ਜਾ ਕੇ ਮੇਰੀ ਅਰਜ਼ ਸੁਣਾ ਦਿਓ, ਬਾਦਸ਼ਾਹ ਕੋਲ ਉਹਨਾਂ ਲੋਕਾਂ ਦੀ ਜਾ ਕੇ ਅਰਜ਼ ਸੁਣਾ ਦਿਓ।
ਕਹੀ ਸਲਾਮਤ ਤਬ ਕਰ ਜੋਰ, ਨਿਸਕੇ ਆਏ ਪੁਕਾਰੂ ਪੌਰ।
ਸਲਾਮਤ ਖਾਨ ਨੇ ਸੁਣਿਆ, ਉਹ ਅੰਦਰ ਚਲਾ ਗਿਆ। ਉਹਨੇ ਬਾਦਸ਼ਾਹ ਕੋਲ ਜਾ ਕੇ ਦੱਸਿਆ, ਬਾਦਸ਼ਾਹ ਸਲਾਮਤ, ਜਿਹੜੇ ਬੰਦੇ ਰਾਤ ਨੂੰ ਪੁਕਾਰ ਕਰਨ ਆਏ ਸੀ ਮਹਿਲ ਦੇ ਬਾਹਰ, ਉਹ ਬੰਦੇ ਹੁਣ ਵੀ ਆਏ ਬੈਠੇ ਨੇ, ਬਾਹਰ ਬੈਠੇ ਨੇ ਕਚਹਿਰੀ ਦੇ, ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ, ਤੁਹਾਡੇ ਕੋਲ ਪੁਕਾਰ ਕਰਨਾ ਚਾਹੁੰਦੇ ਨੇ।
ਹੁਕਮ ਜਿੱਥਾ ਹੋਵੇ ਤੈਸੇ ਕਰੇ,
ਹੁਣ ਤੁਹਾਡਾ ਜਿਵੇਂ ਹੁਕਮ ਹੋਵੇ ਉਸੇ ਤਰ੍ਹਾਂ ਅਸੀਂ ਕਰੀਏ, ਤੁਹਾਡੀ ਕੀ ਆਗਿਆ ਉਹਨਾਂ ਨੂੰ ਬੁਲਾਈਏ ਜਾਂ ਨਾ ਬੁਲਾਈਏ, ਉਹ ਆਗਿਆ ਬਾਦਸ਼ਾਹ ਸਲਾਮਤ ਤੁਸੀਂ ਦਿਓ।
ਸੁਣ ਤਿਸ਼ਾ ਚਿਤਵਨ ਤਰੇ,
ਸੁਣ ਕੇ ਬਾਦਸ਼ਾਹ ਨੇ ਆਪਣੇ ਮਨ ਵਿਚ ਚੇਤੇ ਕੀਤੀ ਗੱਲ, ਮਨ ਚੱਲ ਪਿਆ, ਵਜ਼ੀਰ ਖਾਂ ਤਾਂ ਚਲਾ ਗਿਆ ਸੀ, ਬਾਦਸ਼ਾਹ ਹੁਣ ਆਪਣੇ ਮਨ ਦੇ ਵਿਚ ਵਿਚਾਰ ਕਰਨ ਲੱਗਾ।
ਖੁਰਕੇ ਸੰਗ ਪਹੇ ਰਣ ਜੈਸੇ, ਨਿਕਟ ਬੁਲਾਏ ਲਖੈ ਸੁਨ ਤੈਸੇ।
ਵੀ ਮੈਂ ਤਿੰਨ ਵਾਰੀ ਫੌਜਾਂ ਭੇਜੀਆਂ ਨੇ, ਤਿੰਨ ਵਾਰ ਫੌਜ ਲੜੀ ਹੈ ਗੁਰੂ ਦੇ ਨਾਲ ਜਾ ਕੇ, ਕਿਵੇਂ ਲੜੀ ਹੈ, ਉੱਥੇ ਕਿਵੇਂ ਜੰਗ ਹੋਇਆ, ਇਹ ਗੁਰੂ ਦਾ ਨਿਕਟਵਰਤੀ ਰਿਹਾ ਜਿਹੜਾ ਹੁਣ ਆਇਆ ਪੁਕਾਰ ਕਰਨ ਵਾਸਤੇ, ਮੈਂ ਇਹਨੂੰ ਬੁਲਾ ਕੇ ਇਹਦੇ ਕੋਲੋਂ ਪੁੱਛਾਂ ਕਿ ਗੁਰੂ ਨੇ ਕਿਵੇਂ ਜੰਗ ਲੜਿਆ, ਮੇਰੀਆਂ ਇੰਨੀਆਂ ਫੌਜਾਂ ਦਾ ਮੁਕਾਬਲਾ ਗੁਰੂ ਨੇ ਕਿਵੇਂ ਕੀਤਾ ਹੈ।
ਥੋੜੇ ਸੁਪੱਤਨ ਬਹੁਤ ਖਪਾਏ,
ਗੁਰੂ ਜੀ ਦੇ ਥੋੜੇ ਜੇ ਸੂਰਮੇ ਸੀ ਤੇ ਉਹਨਾਂ ਥੋੜੇ ਜੇ ਸੂਰਮਿਆਂ ਨੇ ਮੇਰੇ ਹਜ਼ਾਰਾਂ ਦੀ ਗਿਣਤੀ ਚ ਸੂਰਮਿਆਂ ਨੂੰ ਕਿਵੇਂ ਜੰਗ ਦੇ ਪਹਿਲਾਂ 7,000 ਮਾਰੇ, ਫਿਰ 15,000 ਮਾਰੇ, ਫਿਰ 35,000 ਫੌਜ ਮਾਰ ਮੁਕਾਈ, ਥੋੜੇ ਜੇ ਸੂਰਮਿਆਂ ਨੇ ਮੇਰੀ ਏਡੀ ਵੱਡੀ ਫੌਜ ਕਿਵੇਂ ਖਪਾਈ ਹੈ।
ਅਦਭੁਤ ਪਹੀ ਲਖੀ ਨਾ ਜਾਏ,
ਕਿੱਦਾਂ ਇੰਨਾ ਉਹਨਾਂ ਨੇ ਵੱਡਾ ਮੁਕਾਬਲਾ ਕੀਤਾ, ਇਹ ਅਦਭੁਤ ਗੱਲ ਹੈ ਜਿਹੜੀ ਲਖੀ ਨਹੀਂ ਜਾ ਰਹੀ, ਜਾਣੀ ਨਹੀਂ ਜਾ ਰਹੀ। ਇਹ ਤਾਂ ਹੁਣ ਇਹ ਜਿਹੜੇ ਗੁਰੂ ਦੇ ਨਾਲ ਰਹਿਣ ਵਾਲੇ ਬੰਦੇ ਨੇ ਇਹੀ ਦੱਸ ਸਕਣਗੇ ਵੀ ਗੁਰੂ ਨੇ ਉਹਨਾਂ ਦਾ ਮੁਕਾਬਲਾ ਕਿਵੇਂ ਕੀਤਾ। ਨਾਲੇ ਭੇਤੀ ਨੇ ਉਹਨਾਂ ਦਾ, ਗੁਰੂ ਜੀ ਦਾ ਭੇਦ ਮੈਂ ਇਹਨਾਂ ਕੋਲੋਂ ਲੈਣਾ ਕਿ ਗੁਰੂ ਨੇ ਇਹਨਾਂ ਦਾ ਮੁਕਾਬਲਾ ਕਿਵੇਂ ਕੀਤਾ।
ਇਤਿਹਾਸਕ ਸਭ ਸੁਣ ਹੈ ਬਾਤੇ, ਜਾਣੈ ਸਕਲ ਭੇਦ ਬਕਿਆਤੇ।
ਇਤਿਹਾਸਕ ਸਾਰੀਆਂ ਗੱਲਾਂ ਮੈਂ ਬੁਲਾ ਕੇ ਉਹਨੂੰ ਪੁੱਛਦਾ, ਸੁਣਦਾ ਉਹਨੂੰ, ਪੈਂਦੇ ਖਾਂ ਕੀ ਕਹਿੰਦਾ, ਕਿਵੇਂ ਗੁਰੂ ਨੇ ਮੁਕਾਬਲਾ ਕੀਤਾ, ਕਿਵੇਂ ਉਹਨੇ ਟਾਕਰਾ ਕੀਤਾ, ਇਹ ਅਦਭੁਤ ਭੇਦ ਮੈਂ ਸਾਰਾ ਉਹਨਾਂ ਕੋਲੋਂ ਪ੍ਰਗਟ ਕਰਕੇ ਲੈਣਾ, ਬੁਲਾ ਕੇ ਉਹਨਾਂ ਕੋਲੋਂ ਪੁੱਛਦਾ ਹਾਂ।
ਤੇ ਉਹ ਹੁਕਮ ਆਨੋ ਅਮ ਪਾਤ,
ਖਾਂ ਨੂੰ ਬੁਲਾਉਣ ਵਾਸਤੇ ਬਾਦਸ਼ਾਹ ਨੇ ਹੁਕਮ ਕੀਤਾ, ਕਹਿੰਦਾ ਬੁਲਾਓ ਉਹਨੂੰ ਮੇਰੀ ਸਭਾ ਵਿਚ ਲੈ ਕੇ ਆਓ।
ਹੁਣ ਤੁਪਾਰੋ ਹਰਕ ਪ੍ਰਕਾਸ਼,
ਸੁਣ ਕੇ ਪਹਿਰੇਦਾਰ ਬੜਾ ਖੁਸ਼ ਹੋਇਆ ਵੀ ਮੇਰਾ 500 ਰੁਪਇਆ ਵੀ ਖਰਾ ਹੋ ਗਿਆ, ਬਾਦਸ਼ਾਹ ਨੂੰ ਮਿਲਾ ਦਿਆਂਗਾ ਹੁਣ 500 ਰੁਪਇਆ ਵੀ ਮੈਨੂੰ ਮਿਲ ਜਾਣਾ ਪੈਂਦੇ ਖਾਂ ਕੋਲੋਂ। ਉਸ ਵੇਲੇ ਉਹ ਜਿਹੜਾ ਪਹਿਰੇਦਾਰ ਸੀ ਉਹ ਬੜਾ ਖੁਸ਼ ਹੋਇਆ,
ਪੈਂਦ ਖਾਨ ਕੋ ਜਾਏ ਹਕਾਰਾ, ਚਲੋ ਵੇ ਨਿਆਮ ਤੁਮਾਰਾ।
ਪਹਿਲਾਂ ਤੈਨੇ ਜਾ ਕੇ ਆਖਿਆ ਮਹਾਰਾਜ ਲਿਆਓ 500 ਰੁਪਇਆ ਪਹਿਲਾਂ ਤਾਂ ਮੇਰਾ, ਫਿਰ ਤੁਸੀਂ ਅੰਦਰ ਜਾਓ, ਬਾਦਸ਼ਾਹ ਕੋਲ ਤੁਹਾਡੀ ਪੁਕਾਰ ਪਹੁੰਚ ਗਈ ਹੈ, ਤੇ ਅੰਦਰ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰੋ ਤੇ ਬਾਦਸ਼ਾਹ ਤੁਹਾਡਾ ਨਿਆਂ ਕਰੇਗਾ, ਤੁਹਾਡਾ ਇਨਸਾਫ਼ ਕਰੇਗਾ।
ਸੁਣ ਪੈਂਦਾ ਆਨੰਦ ਕੋ ਪਾਏ,
ਸੁਣ ਕੇ ਪੈਂਦਾ ਬੜਾ ਖੁਸ਼ ਹੋਇਆ, ਬੜਾ ਆਨੰਦਿਤ ਹੋਇਆ, ਉਹਨੇ 500 ਰੁਪਇਆ ਇਹਨੂੰ ਦੇ ਦਿੱਤਾ ਤੇ ਆਪਣੇ ਨਾਲ ਕੁਝ 94 ਜੇ ਪਠਾਣਾ ਨੂੰ ਨਾਲ ਲੈ ਕੇ ਪੈਂਦਾ ਖਾਂ ਬਾਦਸ਼ਾਹ ਦੀ ਕਚਹਿਰੀ ਵਿਚ ਚੱਲ ਕੇ ਆਇਆ।
ਨਿਜ ਦਮਾਦ ਕੋ ਗੈ ਕਰ ਹੱਥ,
ਜਵਾਈ ਦਾ ਹੱਥ ਫੜ ਕੇ ਤੁਰ ਪਿਆ।
ਇਕ ਦੋਏ ਆਪਣੇ ਸੰਗ ਮਿਲਾਏ, ਅੰਤਰ ਦੁਰਗ ਪ੍ਰਵੇਸ਼ ਹੋ ਜਾਏ।
ਇਕ ਦੋ ਪਠਾਣ ਹੋਰ ਜਿਹੜੇ ਚੰਗੇ ਸਿਆਣੇ ਗੱਲਬਾਤ ਕਰਨ ਵਾਲੇ ਸੀ ਉਹ ਆਪਣੇ ਨਾਲ ਲੈ ਲਏ, ਉਹਨਾਂ ਨੂੰ ਨਾਲ ਲੈ ਕੇ ਕਿਲੇ ਵਿਚ ਪ੍ਰਵੇਸ਼ ਕਰ ਗਿਆ, ਡਿਉੜੀ ਰਾਹੀ ਕਿਲੇ ਵਿਚ ਆਵੜ ਮੜਿਆ।
ਆਗੇ ਖਰੋ ਸਲਾਬਤ ਹੀਰਾ, ਖਮੋ ਅਗਰ ਤਨ ਦਿਓ ਕੁਛ ਮੇਰਾ।
ਅੱਗੇ ਸਲਾਬਤ ਖਾਂ ਖੜਾ ਸੀ, ਕਹਿੰਦਾ ਮਹਾਰਾਜ ਮੇਰਾ ਹਿੱਸਾ ਕਿੱਥੇ ਹੈ, ਉਹ ਤਾਂ ਪਹਿਰੇਦਾਰ ਨੂੰ ਦੇ ਆਇਓ, ਪਰ ਅਸਲੀ ਕੰਮ ਤਾਂ ਅੱਗੇ ਮੈਂ ਕੀਤਾ, ਮੇਰਾ ਵੀ ਹਿੱਸਾ ਦੇ ਕੇ ਜਾਓ। ਇਹੀ ਰਿਸ਼ਵਤ ਖੋਰੀ ਪੁਰਾਣੇ ਸਮੇਂ ਤੋਂ ਚੱਲਦੀ ਆਉਂਦੀ, ਹਜੇ ਤੱਕ ਨੀ ਹੱਡਾਂ ਚੋਂ ਨਿਕਲੀ, ਹਾਲੇ ਤੱਕ ਵੀ ਅਫਸਰ ਸ਼ਾਹੀ ਦੇ ਗੋਡਿਆਂ ਦੇ ਵਿਚ ਵੈਸੀ, ਜਿਹੜਾ ਬਾਹਰ ਮੁਨਸ਼ੀ ਖੜਾ ਉਹ ਵੱਖਰੇ ਮੰਗਦਾ, ਅੰਦਰ ਹੌਲਦਾਰ ਵੱਖਰੇ ਮੰਗਦਾ, ਅੱਗੇ ਹੋਰ ਅੱਗੇ ਜਾਂਦਾ ਉਹ ਹੋਰ ਵੱਖਰੇ ਮੰਗਦਾ, ਅੱਗੇ ਤੱਕ ਜਾਂਦਿਆਂ ਜਾਂਦਿਆਂ ਬਿਲਕੁਲ ਖਾਲੀ ਕਰ ਦਿੰਦਾ। ਤੋ ਇਹੋ ਜੀ ਹਾਲਤ ਬਣੀ ਹੋਈ ਹੈ, ਨਾਲੇ ਕਈਆਂ ਨੇ ਭੇਸ ਵੀ ਗੁਰਸਿੱਖੀ ਵਾਲਾ ਬਣਾਇਆ ਹੁੰਦਾ, ਰਿਸ਼ਵਤ ਲੈਣ ਤੋਂ ਫਿਰ ਬਾਜ ਨਹੀਂ ਆਉਂਦੇ। ਏਦਾਂ ਦੀ ਬਿਰਤੀ ਬਣੀ ਹੋਈ ਹੈ। ਕੋੜ ਦਾ ਧਨ ਹੈ ਜਿਹੜਾ, ਰਿਸ਼ਵਤ ਦਾ ਧਨ ਹੈ। ਉਹ ਜਦੋਂ ਆਪਣੇ ਬੱਚਿਆਂ ਨੂੰ ਲਿਆ ਕੇ ਖਵਾਉਂਦੇ ਨੇ, ਫਿਰ ਉਹ ਬੱਚੇ ਸਾਧੂ ਥੋੜੀ ਬਣਦੇ ਨੇ, ਉਹ ਵੀ ਫਿਰ ਜਾ ਕੇ ਸਮੈਕਾਂ ਹੀ ਪੀਂਦੇ ਨੇ। ਉਹ ਜਾ ਕੇ ਫਿਰ ਨਸ਼ੇਖੋਰੀਆਂ ਕਰਦੇ, ਚੋਰੀਆਂ ਕਰਦੇ ਨੇ, ਧਾੜਾਂ ਮਾਰਦੇ ਨੇ। ਏਦਾਂ ਦੀ ਹਾਲਤ ਉਹਨਾਂ ਦੀ ਵੀ ਬਣਦੀ ਜਦੋਂ ਪੈਸਾ ਉਹ ਜਿਹਾ ਲਿਆ ਕੇ ਖਵਾਉਂਦਾ ਰਿਸ਼ਵਤ ਦਾ। ਅੱਗੇ ਖੜਿਆ ਸੀ ਸਲਾਬਤ ਖਾਂ, ਕਹਿੰਦਾ ਪੈਂਦੇ ਖਾਂ ਜੀ, ਅਸਲੀ ਕੰਮ ਤਾਂ ਮੈਂ ਕੀਤਾ, ਮੇਰੇ ਪੈਸੇ ਮੇਰਾ ਹਿੱਸਾ। ਪੈਂਦੇ ਖਾਂ ਨੇ ਕਹਿੰਦਾ ਲਓ ਮਹਾਰਾਜ ਜੀ, ਤੁਹਾਡਾ ਹਿੱਸਾ ਵੀ ਹਾਜ਼ਰ
ਹੈ,
ਵੇਖ ਲੈ ਮੇਰਾ ਹਿੱਸਾ ਮੈਨੂੰ ਦੇ ਦੇ ਇੱਥੇ, ਨਹੀਂ ਤਾਂ ਮੈਂ ਤੇਰੀ ਗੱਲ ਜਿਹੜੀ ਬਣਾਈ ਹੈ ਨਾ ਰੁਲਾ ਵੀ ਸਕਦਾ, ਮੈਂ ਵਿੱਚੇ ਹੀ ਇੱਥੇ ਸਾਰੀ ਗੱਲ ਤੇਰੀ ਰੁਲਾ ਸਕਦਾ, ਬਾਦਸ਼ਾਹ ਕੋਲ ਤੈਨੂੰ ਮੈਂ ਪਹੁੰਚਣੀ ਨਾ ਦੇਵਾਂ।
ਗਰਭ ਪੰਚਾਲੀਏ ਠਹਿਰਾਏ,
ਹੁਣ 500 ਬਾਹਰ ਦਿੱਤਾ ਪਹਿਰੇਦਾਰ ਨੂੰ, 500 ਸਲਾਬਤ ਖਾਂ ਮੰਗਣ ਲੱਗ ਪਿਆ। ਕਹਿੰਦਾ ਜੇ ਪਹਿਰੇਦਾਰ ਨੂੰ 500 ਦੇ ਸਕਦਾ, ਮੈਨੂੰ ਤਾਂ ਵੈਸੇ ਜ਼ਿਆਦਾ ਦੇਣੇ ਚਾਹੀਦੇ ਨੇ, ਚੱਲ ਕੋਈ ਨੀ ਮੈਂ 500 ਰੁਪਈਏ ਚ ਸਾਰ ਲੈਣਾ। 500 ਰੁਪਈਆ ਪੈਂਦੇ ਖਾਂ ਦੇ ਕੋਲ ਇਹਨੇ ਲੈਣਾ ਕਰ ਲਿਆ।
ਯਾ ਸਮੀਪ ਤਬੈ ਲੈ ਗਇਓ, ਜਾਏ ਕਚਹਿਰੀ ਦਾਖਲ ਪਇਓ।
ਪੈਂਦੇ ਖਾਂ ਚੱਲ ਕੇ ਬਾਦਸ਼ਾਹ ਦੀ ਕਚਹਿਰੀ ਵਿਚ ਆ ਗਿਆ ਤੇ ਬਾਦਸ਼ਾਹ ਕੋਲ ਆ ਕੇ ਪੁਕਾਰ ਕਰਨ ਲੱਗਾ ਹੈ, ਤੇ ਬਾਦਸ਼ਾਹ ਨੇ ਜਿਵੇਂ ਦੀ ਪੁਕਾਰ ਸੁਣ ਕੇ ਇਹਦੇ ਵੱਲ ਤਵੱਜੋ ਕੀਤੀ ਹੈ, ਔਰ ਫੌਜਾਂ ਚੜਾ ਕੇ ਗੁਰੂ ਘਰ ਵੱਲ ਭੇਜਣ ਵਾਸਤੇ ਤਿਆਰ ਕੀਤੀਆਂ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।